ਗੁਰਬਾਣੀ ਵਿਚਾਰ ਸ਼ਬਦ ਭਾਗ ਦੂਜਾ। ਇਸ ਲੇਖ ਦੇ ਪਿਛਲੇ ਭਾਗ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਤਤ ਸ਼ਬਦ ਨਿਰੰਕਾਰ ਵਿੱਚੋਂ ਉਪਜਿਆ ਅਤੇ ਇਸ ਵਿੱਚ ਪ੍ਰਭੂ ਦੇ ਸਾਰੇ ਆਤਮ ਗੁਣ ਮੌਜੂਦ ਹਨ। ਇਸੇ ਤਤ ਸ਼ਬਦ ਤੋਂ ਸੂਖਮ ਅਤੇ ਅਸਥੂਲ ਸੰਸਾਰ ਉਪਜਦਾ, ਪਲਦਾ ਅਤੇ ਇਸੇ ਵਿੱਚ ਸਮਾਉਂਦਾ ਹੈ। ਹਾਂਜੀ, ਇਹ ਜਿਹੜਾ ਵੀ ਦ੍ਰਿਸ਼ਟਮਾਨ ਅਤੇ ਅਦ੍ਰਿਸ਼ਟ ਸੰਸਾਰ ਹੈ, ਇਹ ਉਸ ਸੂਖਮ ਤਤ ਸ਼ਬਦ ਤੋਂ ਹੀ ਉਪਜਦਾ ਹੈ। ਫਿਰ ਉਸ ਅੰਸ ਉਸ ਤਤ ਸ਼ਬਦ ਨਾਲ ਹੀ ਇਸ ਦੀ ਸਾਰ ਸੰਭਾਲ ਪ੍ਰਤਪਾਲਨਾ ਆਉਂਦੀ ਹੈ ਅਤੇ ਅੰਤ ਵਿੱਚ ਇਹ ਤਤ ਸ਼ਬਦ ਵਿੱਚ ਹੀ ਸਮਾ ਜਾਂਦਾ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਏਕੋ ਸ਼ਬਦ ਏਕੋ ਪ੍ਰਭ ਵਰਤੈ, ਸਭ ਏਕਸ ਤੇ ਉਤਪਤ ਚਲੈ। ਦੂਜੇ ਲਫਜ਼ਾਂ ਵਿੱਚ ਇਸ ਤਤ ਸ਼ਬਦ ਦੇ ਵੀ ਦੋ ਮੁੱਖ ਸਰੂਪ ਹਨ। ਇੱਕ ਸੂਖਮ ਦੈਵੀ ਸਰੂਪ ਹੈ, ਸਾਰੇ ਦੈਵੀ ਗੁਣ ਤੇ ਵਲਵਲੇ, ਜਿਹਾ ਕਿ ਪਿਆਰ, ਸ਼ਰਧਾ, ਦਇਆ, ਬਿਸਮਾਦ, ਭੈ ਭਾਵਨੀ, ਆਤਮਕ ਸ਼ਕਤੀ ਆਦਿ ਸਭ ਇਸ ਸੂਖਮ ਸਰੂਪ ਵਿੱਚ ਪ੍ਰਵੇਸ਼ ਹਨ। ਦੂਸਰਾ ਤਤ ਸ਼ਬਦ ਦਾ ਇੱਕ ਅਸਥੂਲ ਸਰੂਪ ਹੈ ਜੋ ਕੁਦਰਤ ਹੈ, ਦ੍ਰਿਸ਼ਟਮਾਨ ਜਾਂ ਮਨ ਬੁੱਧੀ ਅਤੇ ਪੰਜ ਗਿਆਨ ਇੰਦਰੀਆਂ ਨਾਲ ਪ੍ਰਤੀਤ ਹੋਣ ਵਾਲਾ ਇਹ ਸੰਸਾਰ, ਇਹ ਤਤ ਸ਼ਬਦ ਦਾ ਅਸਥੂਲ ਸਰੂਪ ਹੈ। ਪਹਿਲਾ ਜਿਹੜਾ ਸੂਖਮ ਦੈਵੀ ਸਰੂਪ ਹੈ, ਉਹ ਰੂਪ, ਰੰਗ, ਰੇਖ, ਭੇਖ, ਚੱਕਰ, ਚਿਹਨ, ਮਨ, ਚਿੱਤ, ਬੁੱਧੀ, ਸੁਗੰਧ, ਅੱਖਰ, ਆਵਾਜ਼, ਦੇਸ਼ ਕਾਲ ਆਦਿ ਦੀ ਪਕੜ ਤੋਂ ਪਰੇ ਹੈ ਅਤੇ ਇਸ ਸੂਖਮ ਸਰੂਪ ਵਿੱਚ ਨਿਰੰਕਾਰ ਦੇ ਸਾਰੇ ਸੂਖਮ ਗੁਣ ਮੌਜੂਦ ਹਨ। ਪਰ ਇਹ ਸੂਖਮ ਤਤ ਸ਼ਬਦ ਇਹ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਨੂੰ ਸ਼ਬਦ ਸੁਰਤ ਦੀ ਕਮਾਈ ਕਰਕੇ ਗੁਰਪ੍ਰਸਾਦ ਦੁਆਰਾ ਅਨੁਭਵ ਵਿੱਚ ਹੀ ਪ੍ਰਕਾਸ਼ਿਤ ਹੁੰਦਾ ਹੈ। ਦੂਸਰਾ ਜਿਹੜਾ ਅਸਥੂਲ ਸਰੂਪ ਹੈ ਸ਼ਬਦ ਦਾ, ਇਹ ਰੂਪ, ਰੰਗ, ਰੇਖ, ਚੱਕਰ, ਚਿਹਨ, ਮਨ, ਚਿੱਤ, ਬੁੱਧੀ, ਸੁਗੰਧ, ਅੱਖਰ, ਬੋਲੀ, ਦੇਸ਼ ਕਾਲ ਦੀ ਪਕੜ ਵਿੱਚ ਹੈ ਅਤੇ ਪੰਜਾਂ ਗਿਆਨ ਇੰਦਰੀਆਂ ਦਾ ਵਿਸ਼ਾ ਹੈ। ਸਾਰੀ ਕੁਦਰਤ, ਜਿਹਾ ਕਿ ਸੂਰਜ, ਤਾਰੇ, ਹਵਾ, ਪਾਣੀ, ਅੱਗ, ਜੀਵ ਜੰਤੂ, ਨਦੀਆਂ, ਨਾਲੇ, ਪਹਾੜ, ਬਨਸਪਤੀ ਆਦਿ ਸਭ ਇਸੇ ਸਰੂਪ ਦੇ ਪ੍ਰਗਟਾਵੇ ਹਨ, ਅਸਥੂਲ ਸਰੂਪ ਦੇ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਪਾਕੀ ਨਾਈ ਪਾਕ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਉਪਰਲੇ ਗੁਰਬਾਣੀ ਦੇ ਪ੍ਰਮਾਣਾਂ ਅਨੁਸਾਰ ਇਹ ਦੀਸਣ ਹਾਰ ਕੁਦਰਤ ਦੀ ਅਮਿਤ ਤੇ ਮੁਕੰਮਲ ਸੁੰਦਰਤਾ, ਇਸ ਦੀ ਅਨੇਕਤਾ, ਇਸ ਦੀ ਬਹੁਰੰਗਤਾ, ਇਸ ਦੀ ਵਿਸ਼ਾਲਤਾ, ਫਿਰ ਇਸ ਦੀ ਵਿਉਂਤਬੰਦੀ, ਇਸ ਦੀ ਉਪਯੋਗਤਾ ਆਦਿ ਹਮੇਸ਼ਾ ਮਨੁੱਖੀ ਸੁਰਤ ਜਾਂ ਦਿਮਾਗ ਨੂੰ ਪ੍ਰਭਾਵਿਤ ਕਰਕੇ ਇਸ ਦੇ ਅਦ੍ਰਿਸ਼ਟ ਰਚਨਹਾਰ ਪ੍ਰਭੂ ਵੱਲ ਖਿੱਚ ਪਾਉਣ ਦਾ ਕਾਰਨ ਬਣਦੀ ਰਹੀ ਹੈ। ਕਵੀਆਂ, ਚਿੱਤਰਕਾਰਾਂ ਅਤੇ ਹੋਰ ਅਨੇਕਾਂ ਕਲਾਕਾਰਾਂ ਲਈ ਕੁਦਰਤ ਅਥਵਾ ਅਸਥੂਲ ਸ਼ਬਦ ਹਮੇਸ਼ਾ ਇੱਕ ਅਮੁੱਕ ਪ੍ਰੇਰਣਾ ਦਾ ਸਾਧਨ ਬਣੀ ਰਹੀ ਹੈ। ਪਰ ਇੱਥੇ ਇੱਕ ਨੁਕਤਾ ਇਹ ਹੈ ਕਿ ਤਤ ਸ਼ਬਦ ਦੇ ਸੂਖਮ ਅਤੇ ਅਸਥੂਲ ਸਰੂਪ ਨੂੰ ਕੋਈ ਵਿਰਲਾ ਸੰਤ, ਭਗਤ ਜਾਂ ਬਖਸ਼ਿਆ ਹੋਇਆ ਗੁਰਮੁਖੀ ਅਨੁਭਵ ਦੁਆਰਾ ਬੁੱਝਣ, ਮਾਨਣ ਅਤੇ ਫਿਰ ਪ੍ਰਗਟਾਉਣ ਦੀ ਸਮਰੱਥਾ ਰੱਖਦਾ ਹੈ। ਇਸ ਸੂਖਮ ਵਿਚਾਰ ਨੂੰ ਸਮਝਣ ਲਈ ਹੇਠ ਲਿਖਿਆ ਉਦਾਹਰਣ ਸਹਾਇਕ ਹੋਵੇਗਾ ਕਿ ਸੂਰਜ ਦੇ ਵਿੱਚੋਂ ਕਿਰਨਾਂ ਉਪਜਦੀਆਂ ਹਨ ਅਤੇ ਇਹਨਾਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਮੌਜੂਦ ਹਨ। ਇਸ ਧੁੱਪ ਜਾਂ ਕਿਰਨਾਂ ਦੇ ਵੀ ਦੋ ਮੁੱਖ ਸਰੂਪ ਹਨ। ਇੱਕ ਅਦ੍ਰਿਸ਼ਟ ਸੂਖਮ ਸਰੂਪ ਹੈ ਜਿਸ ਵਿੱਚ ਸੱਤ ਰੰਗ ਅਤੇ ਜੀਵਨ ਰੌਂ ਹੈ। ਦੂਸਰਾ ਧੁੱਪ ਦਾ ਅਸਥੂਲ ਸਰੂਪ ਹੈ, ਪੰਜ ਗਿਆਨ ਇੰਦਰੀਆਂ ਦੁਆਰਾ ਅਨੁਭਵ ਹੋਣ ਵਾਲਾ ਸਰੂਪ, ਜਿਹਾ ਕਿ ਗਰਮੀ, ਪ੍ਰਕਾਸ਼ ਆਦਿ। ਸੋ ਸੂਖਮ ਸਰੂਪ ਨੂੰ ਸਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ। ਹਾਂਜੀ, ਧੁੱਪ ਦੇ ਅਸਥੂਲ ਸਰੂਪ ਨੂੰ ਅਸੀਂ ਸਾਰੇ ਮਾਣ ਸਕਦੇ ਹਾਂ, ਪ੍ਰਕਾਸ਼ ਨੂੰ ਦੇਖ ਸਕਦੇ ਹਾਂ, ਗਰਮੀ ਨੂੰ ਮਹਿਸੂਸ ਕਰ ਸਕਦੇ ਹਾਂ, ਪਰ ਜਿਹੜਾ ਧੁੱਪ ਦਾ ਸੂਖਮ ਸਰੂਪ ਹੈ ਉਹ ਸੱਤ ਰੰਗ ਸਾਨੂੰ ਨਜ਼ਰ ਨਹੀਂ ਆਉਂਦੇ, ਜੀਵਨ ਰੌਂ ਉਹ ਸਮਝ ਨਹੀਂ ਆਉਂਦੀ। ਸੋ ਇਹ ਸਾਰੇ ਰੰਗ ਅਤੇ ਜੀਵਨ ਰੌਂ ਸੂਰਜ ਦੀਆਂ ਅਦ੍ਰਿਸ਼ਟ ਕਿਰਨਾਂ ਵਿੱਚ ਛੁਪੇ ਹੋਏ ਆਉਂਦੇ ਹਨ। ਇਸ ਸਰੂਪ ਨੂੰ ਪ੍ਰਗਟ ਕਰਨ ਲਈ ਇੱਕ ਸਹੀ ਯੁਕਤੀ ਦੀ ਲੋੜ ਹੈ। ਉਹ ਕੀ ਹੈ? ਪ੍ਰਿਜ਼ਮ ਇੱਕ ਤਰ੍ਹਾਂ ਦਾ ਤਿਕੋਣੀ ਸ਼ੀਸ਼ਾ ਹੈ। ਉਹ ਜਦ ਸੂਰਜ ਦੀਆਂ ਕਿਰਨਾਂ ਦੇ ਸਾਹਮਣੇ ਰੱਖ ਦਿੰਦੇ ਹਾਂ ਅਤੇ ਸੂਰਜ ਦੀਆਂ ਕਿਰਨਾਂ ਉਸ ਪ੍ਰਿਜ਼ਮ ਵਿੱਚ ਦੀ ਲੰਘਦੀਆਂ ਹਨ ਤਾਂ ਸਾਰੇ 7 ਰੰਗ ਇੱਕਦਮ ਪ੍ਰਤੱਖ ਹੋ ਜਾਂਦੇ ਹਨ, ਜਿਹੜੀਆਂ ਸਾਡੀਆਂ ਇਹਨਾਂ ਸਥੂਲ ਅੱਖਾਂ ਨੂੰ ਵੀ ਨਜ਼ਰ ਆਉਂਦੇ ਹਨ। ਇਹਨਾਂ ਸਤਰੰਗੀ ਕਿਰਨਾਂ ਵਿੱਚ ਪ੍ਰਕਾਸ਼, ਨਿੱਘ ਅਤੇ ਜੀਵਨ ਰੌਂ ਵੀ ਮੌਜੂਦ ਹੁੰਦੀ ਹੈ, ਭਾਵ ਉਹ ਸੂਖਮ ਸਰੂਪ ਜਦੋਂ ਪ੍ਰਗਟ ਹੁੰਦਾ ਸੂਖਮ ਸਰੂਪ ਵਿੱਚ ਅਸਥੂਲ ਗੁਣ ਵੀ ਮੌਜੂਦ ਹੁੰਦੇ ਹਨ। ਜਿਵੇਂ ਅਸੀਂ ਸੂਰਜ ਦੀਆਂ ਅਦ੍ਰਿਸ਼ਟ ਅਤੇ ਸੂਖਮ ਕਿਰਨਾਂ ਵਿੱਚੋਂ ਨਿਕਲੇ ਅਨੇਕਾਂ ਰੰਗਾਂ ਨੂੰ ਅਲੱਗ ਅਲੱਗ ਨਾਮ ਦੇ ਦਿੰਦੇ ਹਾਂ, ਜਦੋਂ ਪ੍ਰਿਜ਼ਮ ਵਿੱਚੋਂ ਸੂਰਜ ਦੀਆਂ ਕਿਰਨਾਂ ਲੰਘਦੀਆਂ ਹਨ ਤਾਂ 7 ਰੰਗ ਪ੍ਰਤੱਖ ਹੋ ਜਾਂਦੇ ਹਨ, ਸਾਡੀਆਂ ਅੱਖਾਂ ਵੀ ਦੇਖ ਸਕਦੀਆਂ ਹਨ। ਫਿਰ ਉਹਨਾਂ 7 ਰੰਗਾਂ ਨੂੰ ਅਸੀਂ ਅਲੱਗ ਅਲੱਗ ਨਾਮ ਦੇ ਦਿੰਦੇ ਹਾਂ, ਜਿਵੇਂ ਲਾਲ ਰੋਸ਼ਨੀ, ਪੀਲੀ ਰੋਸ਼ਨੀ, ਹਰੀ ਰੋਸ਼ਨੀ, ਨੀਲੀ ਰੋਸ਼ਨੀ, ਸੰਤਰੀ ਰੋਸ਼ਨੀ, ਬਿਨਫਸ਼ੀ ਰੋਸ਼ਨੀ ਆਦਿ। ਐਨ ਇਸੇ ਤਰ੍ਹਾਂ ਅਦ੍ਰਿਸ਼ਟ ਅਤੇ ਸੂਖਮ ਤੱਤ ਸ਼ਬਦ ਤੋਂ ਉਤਪਤ ਅਨੇਕਾਂ ਪ੍ਰਗਟ ਅਤੇ ਪ੍ਰਵਿਰਤ ਗੁਣਾਂ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਹੈ। ਜਦੋਂ ਤੱਤ ਸ਼ਬਦ ਵੀ ਪ੍ਰਗਟ ਹੋ ਜਾਂਦਾ ਹੈ ਤਾਂ ਉਸਦੇ ਸਾਰੇ ਗੁਣ ਸਾਨੂੰ ਇਵੇਂ ਨਜ਼ਰ ਆਉਂਦੇ ਹਨ ਜਿਵੇਂ ਪ੍ਰਿਜ਼ਮ ਵਿੱਚ ਦੀ ਲੰਘਦੇ ਹਾਂ 7 ਰੰਗ। ਫਿਰ ਉਹਨਾਂ ਗੁਣਾਂ ਨੂੰ ਅਲੱਗ ਅਲੱਗ ਨਾਮ ਦਿੱਤੇ ਹਨ ਗੁਰਬਾਣੀ ਵਿੱਚ। ਸ਼ਬਦ ਦੇ ਸੂਖਮ ਸ਼ਬਦ ਜਦੋਂ ਪ੍ਰਗਟ ਹੁੰਦਾ ਹੈ ਉਸ ਵਿੱਚੋਂ ਜਿਹੜੇ ਗੁਣ ਹੁੰਦੇ ਹਨ ਉਹਨਾਂ ਨੂੰ ਅਲੱਗ ਅਲੱਗ ਨਾਮ ਦਿੱਤੇ ਗਏ ਹਨ। ਕਿਹੜੇ? ਸਾਹਿਬ ਸ਼ਬਦ, ਗੁਰ ਸ਼ਬਦ, ਵਿਆਪਕ ਸ਼ਬਦ, ਦਾਤਾ ਸ਼ਬਦ, ਪਤਾਰ ਸ਼ਬਦ, ਸੱਚ ਸ਼ਬਦ, ਅਪਾਰ ਸ਼ਬਦ, ਏਕ ਸ਼ਬਦ, ਅਲਖ ਸ਼ਬਦ, ਪੂਰਾ ਸ਼ਬਦ, ਬੋਹਿਤ ਸ਼ਬਦ, ਖੇਵਟ ਸ਼ਬਦ, ਅੰਕਸ ਸ਼ਬਦ, ਅਨਹਦ ਸ਼ਬਦ, ਨਿਰਮਲ ਸ਼ਬਦ, ਨਿਸ਼ਾਨ ਸ਼ਬਦ, ਲੰਗਰ ਸ਼ਬਦ, ਮੀਠਾ ਸ਼ਬਦ, ਸੀਤਲ ਸ਼ਬਦ, ਮਹਾਰਸ ਸ਼ਬਦ, ਰਤਨ ਸ਼ਬਦ, ਔਖਦ ਸ਼ਬਦ, ਅੰਮ੍ਰਿਤ ਸ਼ਬਦ, ਨਾਮ ਸ਼ਬਦ ਆਦਿ ਨਾਵਾਂ ਨਾਲ ਦਰਸਾਇਆ ਗਿਆ ਹੈ। ਪਰ ਸ਼ਬਦ ਦੇ ਇਹ ਅਨੇਕ ਗੁਪਤ ਆਤਮਕ ਗੁਣ ਜਾਂ ਪੱਖ ਵੀ ਕਿਸੇ ਜੀਵਨ ਰੂਪੀ ਪ੍ਰਿਜ਼ਮ ਅਥਵਾ ਬਖਸ਼ੇ ਹੋਏ ਮਹਾਂਪੁਰਖਾਂ ਦੇ ਪ੍ਰਕਾਸ਼ਮਈ ਆਤਮਕ ਜੀਵਨ ਰਾਹੀਂ ਪ੍ਰਕਾਸ਼ਿਤ ਅਤੇ ਪ੍ਰਗਟ ਹੁੰਦੇ ਹਨ। ਜਿਵੇਂ ਪ੍ਰਿਜ਼ਮ ਵਿੱਚੋਂ ਕਿਰਨਾਂ ਦਾ ਸੂਖਮ ਸਰੂਪ ਪ੍ਰਗਟ ਹੋ ਜਾਂਦਾ ਹੈ ਜਿਸ ਨੂੰ ਅਸਥੂਲ ਅੱਖਾਂ ਵੀ ਦੇਖ ਸਕਦੀਆਂ ਹਨ, ਇਸੇ ਤਰ੍ਹਾਂ ਤੱਤ ਸ਼ਬਦ ਦੇ ਜਿਹੜੇ ਸੂਖਮ ਗੁਣ ਹਨ ਇਹ ਮਹਾਂਪੁਰਖਾਂ ਦੇ ਆਤਮਕ ਜੀਵਨ ਰਾਹੀਂ ਪ੍ਰਕਾਸ਼ਿਤ ਹੁੰਦੇ ਹਨ। ਇਸ ਨੂੰ ਸਮਝਣ ਲਈ ਇੱਕ ਹੋਰ ਉਦਾਹਰਣ ਕਿ ਬਿਜਲੀ ਦਾ ਕਰੰਟ ਸਾਡੇ ਘਰਾਂ, ਸ਼ਹਿਰਾਂ, ਕਾਰਖਾਨਿਆਂ ਆਦਿ ਵਿੱਚ ਗੁਪਤ ਤੌਰ 'ਤੇ ਪ੍ਰਵਿਰਤ ਹੋ ਰਿਹਾ ਹੈ, ਪਰ ਕਰੰਟ ਦੀ ਹੋਂਦ ਦਾ ਉਦੋਂ ਪਤਾ ਲੱਗਦਾ ਹੈ ਜਦ ਕਿਸੇ ਬਲਬ ਦੇ ਰਾਹੀਂ ਇਸ ਦਾ ਪ੍ਰਗਟਾਵਾ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਬਿਜਲੀ ਦੇ ਕਰੰਟ ਦੇ ਪ੍ਰਕਾਸ਼ ਜਾਂ ਪ੍ਰਗਟਾਵੇ ਲਈ ਕੋਈ ਖਾਸ ਸਾਧਨ ਆਉਂਦੇ ਹਨ ਜਿਨ੍ਹਾਂ ਰਾਹੀਂ ਕਰੰਟ ਪ੍ਰਕਾਸ਼ਿਤ ਅਤੇ ਪ੍ਰਵਿਰਤ ਹੋ ਕੇ ਸਾਡੇ ਕੰਮ ਸੰਵਾਰਦੀ ਹੈ। ਐਨ ਇਸੇ ਤਰ੍ਹਾਂ ਇਹ ਤੱਤ ਸ਼ਬਦ, ਜੀਵਨ ਰੌਂ ਜਾਂ ਨਾਮ ਇਹ ਗੁਪਤ ਤੌਰ 'ਤੇ ਸਰਬ ਰਵ ਰਿਹਾ ਭਰਪੂਰ ਹੈ, ਸਾਰੀ ਕਾਇਨਾਤ ਵਿੱਚ ਸਾਡੇ ਅੰਦਰ ਵੀ ਹੈ, ਪਰ ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਦੀ ਸ਼ਖਸੀਅਤ ਰਾਹੀਂ ਪ੍ਰਕਾਸ਼ਿਤ ਆਉਂਦਾ ਹੈ ਅਤੇ ਆਤਮਕ ਜਲਵੇ ਦਾ ਕਰਿਸ਼ਮਾ ਨਜ਼ਰ ਆਉਂਦਾ ਹੈ। ਹਾਂਜੀ, ਮਹਾਂਪੁਰਖਾਂ ਦੇ ਜੀਵਨ ਰਾਹੀਂ ਜਦੋਂ ਇਹ ਸੂਖਮ ਸ਼ਬਦ ਪ੍ਰਗਟ ਆਉਂਦਾ ਹੈ ਤਾਂ ਅਸਥੂਲ ਮਨ ਵਾਲਾ ਵੀ ਇਹ ਜਲਵੇ ਦਾ ਕਰਾਮਾਤ ਦੇਖ ਸਕਦਾ ਹੈ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਤੂੰ ਸਭਨਾ ਮਾਹੇ ਸਮਾਇਆ, ਤਿਨ ਕਰਤੈ ਆਪ ਲੁਕਾਇਆ, ਨਾਨਕ ਗੁਰਮੁਖ ਪ੍ਰਗਟ ਹੋਆ, ਜਾਂ ਕੋ ਜੋ ਧਰੀ ਕਰਤਾਰ ਜੀਓ। ਸੋ ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਸੂਰਜ ਦੇ ਸਾਰੇ ਸੂਖਮ ਅਤੇ ਅਸਥੂਲ ਗੁਣ ਸੂਰਜ ਦੀਆਂ ਕਿਰਨਾਂ ਵਿੱਚ ਮੌਜੂਦ ਅਤੇ ਰਵ ਰਹੇ ਭਰਪੂਰ ਹਨ, ਪਰ ਆਮ ਤੌਰ 'ਤੇ ਸਾਧਾਰਨ ਇਨਸਾਨ ਤਾਂ ਕੇਵਲ ਇਹਨਾਂ ਕਿਰਨਾਂ ਦੀ ਗਰਮੀ ਅਤੇ ਪ੍ਰਕਾਸ਼ ਦੇ ਗੁਣਾਂ ਨੂੰ ਹੀ ਜਾਣਦਾ ਅਤੇ ਮਹਿਸੂਸ ਕਰਦਾ ਹੈ, ਪਰ ਇਹਨਾਂ ਦੋਨਾਂ ਗੁਣਾਂ ਦੇ ਨਾਲ ਨਾਲ ਕਿਰਨਾਂ ਵਿੱਚ ਮੌਜੂਦ ਗੁਪਤ ਰੰਗ ਅਤੇ ਜੀਵਨ ਰੌਂ ਦੀਆਂ ਅਮਿਤ, ਸੁੱਤੇ, ਸਿੱਧ, ਨਿਰਪੱਖ, ਅਣਮੰਗੀਆਂ, ਇਕਸਾਰ, ਮੁਫਤ ਅਤੇ ਸਦੀਵੀ ਦਾਤਾਂ ਨੂੰ ਕੋਈ ਵਿਰਲਾ ਇਨਸਾਨ ਹੀ ਜਾਣਦਾ ਅਤੇ ਅਨੁਭਵ ਕਰਦਾ ਅਤੇ ਮਾਣਦਾ ਹੈ। ਦੂਜੇ ਲਫ਼ਜ਼ਾਂ ਵਿੱਚ ਇਸ ਅਸਥੂਲ ਕੁਦਰਤ ਨੂੰ ਸੰਪੂਰਨ ਤੌਰ 'ਤੇ ਮਾਣਨ ਲਈ ਵੀ ਸੂਖਮ ਤੱਤ ਸ਼ਬਦ ਦੇ ਅਨੁਭਵ ਦੀ ਲੋੜ ਹੈ। ਹਾਂਜੀ, ਕੁਦਰਤ ਨੂੰ ਵੀ ਮਾਣਨ ਲਈ ਸੂਖਮ ਤੱਤ ਸ਼ਬਦ ਦੇ ਅਨੁਭਵ ਦੀ ਲੋੜ ਹੈ। ਇਹ ਤਾਂ ਸੀ ਸ਼ਬਦ ਦੀ ਵਿਆਖਿਆ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਡੇ ਹਿਰਦੇ ਅੰਦਰ ਚਾਉ ਕਿਵੇਂ ਪੈਦਾ ਹੋਵੇ ਇਹੋ ਜਿਹੇ ਸ਼ਬਦ ਨੂੰ ਪ੍ਰਾਪਤ ਕਰਨ ਲਈ। ਸੋ ਇਹ ਦਰਸਾਇਆ ਗਿਆ ਹੈ। ਦੁਨਿਆਵੀ ਪੱਧਰ 'ਤੇ ਵਿਚਾਰੀਏ ਤਾਂ ਜਿਉਂ ਜਿਉਂ ਕਿਸੇ ਵਸਤੂ, ਮਨੁੱਖ, ਜਗ੍ਹਾ ਅਤੇ ਸ਼ਕਤੀ ਆਦਿ ਦੀ ਤਾਰੀਫ ਜਾਂ ਮਹਿਮਾ ਦਾ ਪਤਾ ਲੱਗਦਾ ਹੈ, ਤਿਉਂ ਤਿਉਂ ਸਾਡੇ ਮਨ ਵਿੱਚ ਸੁੱਤੇ ਸਿੱਧ ਉਸ ਪ੍ਰਥਾਏ ਦਿਲਚਸਪੀ ਅਤੇ ਖਿੱਚ ਵੱਧਦੀ ਜਾਂਦੀ ਹੈ। ਕਿਸੇ ਚੀਜ਼ ਦੀ ਐਡ ਦੇਖਦੇ ਹਾਂ, ਉਸ ਦੀ ਤਾਰੀਫ ਦਾ ਸਾਨੂੰ ਪਤਾ ਲੱਗਦਾ ਹੈ, ਸਾਡੇ ਅੰਦਰ ਇੰਟਰਸਟ ਪੈਦਾ ਹੋ ਜਾਂਦਾ, ਦਿਲਚਸਪੀ ਵੱਧਦੀ ਹੈ ਉਸ ਚੀਜ਼ ਨੂੰ ਪ੍ਰਾਪਤ ਕਰਨ ਲਈ, ਅਤੇ ਉਸ ਚੀਜ਼ ਨੂੰ ਪ੍ਰਾਪਤ ਕਰਨ ਜਾਂ ਮਿਲਣ ਦਾ ਚਾਅ ਪੈਦਾ ਹੋ ਜਾਂਦਾ ਹੈ ਜਿਉਂ ਜਿਉਂ ਤਾਰੀਫ ਪਤਾ ਚੱਲਦੀ ਹੈ। ਠੀਕ ਇਸੇ ਤਰ੍ਹਾਂ ਜਿਉਂ ਜਿਉਂ ਤਤ ਸ਼ਬਦ ਦੀ ਮਹਿਮਾ ਸਾਡੇ ਹਿਰਦੇ ਵਿੱਚ ਵਸੇਗੀ, ਤਿਉਂ ਤਿਉਂ ਇਸ ਤਤ ਸ਼ਬਦ ਦੀ ਪ੍ਰਾਪਤੀ ਲਈ ਸਾਡੇ ਅੰਦਰ ਖਿੱਚ, ਚਾਅ, ਤਾਂਗ, ਰੀਝ ਅਤੇ ਉੱਦਮ ਲਗਾਤਾਰ ਵੱਧਦਾ ਜਾਵੇਗਾ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਪੇਖਨ ਕਾ ਚਾਉ, ਸੁਣ ਸੁਣ ਉਪਜਿਓ ਮਨ ਮੈਂ ਚਾਉ, ਆਠ ਪਹਿਰ ਹਰ ਕੇ ਗੁਣ ਗਾਉ। ਪਰ ਇੱਥੇ ਇੱਕ ਸਵਾਲ ਉੱਠਦਾ ਹੈ ਕਿ ਮਨੂਰ ਸੁੱਕੇ ਸੜੇ ਹਿਰਦਿਆਂ ਵਿੱਚ ਵੀ ਤਤ ਸ਼ਬਦ ਦੀ ਮਹਿਮਾ ਵਸਾਵਣ ਨਾਲ ਉਸ ਲਈ ਉੱਦਮ ਅਤੇ ਪ੍ਰਾਪਤੀ ਦਾ ਚਾਉ ਉਪਜਦਾ ਹੈ? ਇਸ ਨੂੰ ਸਮਝਣ ਲਈ ਇੱਥੇ ਇੱਕ ਉਦਾਹਰਣ ਦਿੱਤਾ ਗਿਆ ਹੈ। ਜਦ ਕੋਈ ਜ਼ਨਾਨੀ ਕਿਸੇ ਝਗੜੇ ਕਾਰਨ ਕ੍ਰੋਧ ਵਿੱਚ ਸੜ ਬਲ ਰਹੀ ਹੋਵੇ, ਉਸੇ ਵੇਲੇ ਉਸਦੇ ਪਿਆਰੇ ਪਰਦੇਸੀ ਬੱਚੇ ਦੀ ਚਿੱਠੀ ਆ ਜਾਵੇ ਤਾਂ ਉਸਦੇ ਕ੍ਰੋਧ ਦਾ ਭਾਂਬੜ ਝੱਟ ਬੁੱਝ ਜਾਂਦਾ ਹੈ ਅਤੇ ਉਸਦੇ ਹਿਰਦੇ ਵਿੱਚ ਮਾਂ ਪਿਆਰ ਜਾਗ ਪੈਂਦਾ ਹੈ। ਮਹਿਮਾ ਦੀ ਕਿਤਨੀ ਗੱਲ ਕਿ ਜ਼ਨਾਨੀ ਦੇ ਅੰਦਰ ਇਕਦਮ ਕ੍ਰੋਧ ਅੱਗ ਬਬੂਲਾ ਹੋਈ ਅਤੇ ਜਿਉਂ ਬੱਚੇ ਦੀ ਚਿੱਠੀ ਆਈ, ਬੱਚੇ ਦੀ ਮਹਿਮਾ ਹਿਰਦੇ ਵਿੱਚ ਵਸੀ, ਉਹ ਕ੍ਰੋਧ ਮਾਂ ਪਿਆਰ ਵਿੱਚ ਬਦਲ ਗਿਆ। ਉਸ ਚਿੱਠੀ ਨੂੰ ਮੁੜ ਮੁੜ ਪੜ੍ਹਦੀ ਜਾਂ ਸੁਣਦੀ ਹੈ ਅਤੇ ਬੱਚੇ ਦੇ ਮੋਹ ਨਾਲ ਉਸਦਾ ਮਨ ਪਿਘਲ ਕੇ ਉਸਦਾ ਹਿਰਦਾ ਭਿੱਜ ਜਾਂਦਾ ਹੈ। ਇਸ ਤਰ੍ਹਾਂ ਉਸਦੇ ਹਿਰਦੇ ਦੇ ਅੰਦਰ ਭਖਦੇ ਕ੍ਰੋਧ ਦਾ ਭਾਂਬੜ ਮਾਂ ਪਿਆਰ ਵਿੱਚ ਬਦਲ ਜਾਂਦਾ ਹੈ ਅਤੇ ਮਮਤਾ ਦੇ ਉਚੇਰੇ ਵਲਵਲੇ ਉਛਲ ਪੈਂਦੇ ਹਨ। ਉਹ ਆਪਣੇ ਪਿਆਰੇ ਬੱਚੇ ਦੀਆਂ ਵਡਿਆਈਆਂ ਕਰਦੀ ਨਹੀਂ ਥੱਕਦੀ ਅਤੇ ਜਿਉਂ ਜਿਉਂ ਆਪਣੇ ਪਿਆਰੇ ਬੱਚੇ ਦੇ ਗੁਣ ਗਾਉਂਦੀ ਹੈ, ਤਿਉਂ ਤਿਉਂ ਉਸਦਾ ਹਿਰਦਾ ਦਰਵ ਕੇ ਉਛਲਦਾ ਹੈ ਅਤੇ ਉਹ ਬੱਚੇ ਦੇ ਵਹਿਰਾਗ ਵਿੱਚ ਬੇਬਲ ਹੋ ਜਾਂਦੀ ਹੈ। ਉੱਪਰਲੇ ਉਦਾਹਰਣ ਤੋਂ ਸਿੱਧ ਹੁੰਦਾ ਹੈ ਕਿ ਮਾਇਆ ਰੂਪੀ ਕੁਸੰਗਤ ਅਥਵਾ ਦੂਜੇ ਭਾਵ ਦੇ ਪ੍ਰਭਾਵ ਹੇਠ ਸਾਡਾ ਮਨ ਵੀ ਸੜਦਾ ਬਲਦਾ ਰਹਿੰਦਾ ਹੈ ਅਤੇ ਇਸ ਆਤਿਸ਼ ਦੁਨੀਆ ਤੋਂ ਬਚਣ ਦਾ ਇੱਕੋ ਇੱਕ ਪੱਕਾ ਸਾਧਨ ਹੈ, ਉਹ ਹੈ ਖੁਨਕ ਨਾਮ ਖੁਦਾਇਆ ਅਥਵਾ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਹਰੀ ਦੇ ਗੁਣ ਗਾਵਣੇ ਅਥਵਾ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਹੈ, ਜਿਸ ਨਾਲ ਅਕਾਲ ਪੁਰਖ ਦੇ ਦੈਵੀ ਗੁਣਾਂ ਨਾਲ ਸਾਡਾ ਮਨ ਪਰਸਦਾ ਹੈ। ਇਸ ਤਰ੍ਹਾਂ ਇਲਾਹੀ ਪਾਰਸ ਛੋਹ ਨਾਲ ਸਾਡੇ ਮਨ ਉੱਤੇ ਦੈਵੀ ਪਾਰਸ ਕਲਾ ਵਰਦੀ ਹੈ ਅਤੇ ਸਿਫਤ ਸਲਾਹ ਕਰਦਿਆਂ ਕਰਦਿਆਂ ਸਾਡੇ ਉਨ ਮਨ ਵਿੱਚ ਅਕਾਲ ਪੁਰਖ ਦੇ ਸਾਰੇ ਗੁਣ ਧਸ ਵਸ ਰਸ ਜਾਂਦੇ ਹਨ ਅਤੇ ਜੀਵ ਵਡਭਾਗਾ ਹੋ ਜਾਂਦਾ ਹੈ ਅਤੇ ਜੀਵ ਮਨਮੁਖ ਤੋਂ ਗੁਰਮੁਖ ਬਣ ਜਾਂਦਾ ਹੈ। ਗੁਰਮੁਖ ਹੋਵੇ ਸੋਈ ਬੂਝੈ, ਗੁਣ ਕਹਿ ਗੁਣੀ ਸਮਾਵਣਿਆ, ਜੈਸਾ ਸੇਵੈ ਤੈਸਾ ਹੋਏ। ਪਰ ਇੱਥੇ ਸਮਝਣ ਯੋਗ ਹਕੀਕਤ ਇਹ ਹੈ ਕਿ ਦੁਨਿਆਵੀ ਅਸਥੂਲ ਵਸਤੂਆਂ ਸਾਡੇ ਮਨ ਚਿਤ ਬੁੱਧੀ ਦੀ ਕਲਪਨਾ ਵਿੱਚ ਛੇਤੀ ਆ ਜਾਂਦੀਆਂ ਹਨ ਅਤੇ ਇਹਨਾਂ ਦੀ ਮਹਿਮਾ ਜਾਂ ਤਾਰੀਫ ਵੀ ਛੇਤੀ ਸਾਡੀ ਸਮਝ ਵਿੱਚ ਆ ਜਾਂਦੀ ਹੈ ਅਤੇ ਅਸੀਂ ਆਨੰਦ ਵੀ ਮਾਣਦੇ ਹਾਂ। ਪਰ ਤਤ ਸ਼ਬਦ ਅਤੇ ਇਸ ਦੀ ਅਸਚਰਜ ਮਹਿਮਾ ਅਤ ਸੂਖਮ ਹੋਣ ਕਰਕੇ ਸਾਡੀ ਮੋਟੀ ਠੁੱਲੀ ਮਾਇਕੀ ਬੁੱਧੀ ਇਸ ਨੂੰ ਪਕੜ ਨਹੀਂ ਸਕਦੀ ਜਾਂ ਇਸ ਨੂੰ ਅਨੁਭਵ ਨਹੀਂ ਕਰ ਸਕਦੀ ਅਤੇ ਇਸ ਦੀ ਕਦਰ ਕੀਮਤ ਪਾ ਕੇ ਰੰਗ ਰਸ ਵੀ ਨਹੀਂ ਮਾਣ ਸਕਦੀ। ਇਸੇ ਲਈ ਵੇਖਣ ਵਿੱਚ ਆਇਆ ਹੈ ਕਿ ਧਾਰਮਿਕ ਸ਼੍ਰੇਣੀ ਦੇ ਬਹੁਤ ਸਾਰੇ ਸਾਧਕ ਸ਼ੁਰੂ ਸ਼ੁਰੂ ਵਿੱਚ ਸ਼ਬਦ ਦੀ ਦਿਮਾਗੀ ਮਹਿਮਾ ਸੁਣ ਕੇ ਪਰਮਾਰਥ ਵੱਲ ਮਾਨਸਿਕ ਖਿੱਚ ਖਾਂਦੇ ਹਨ, ਪਰ ਤਤ ਸ਼ਬਦ ਦਾ ਅਨੁਭਵੀ ਗਿਆਨ ਨਾ ਹੋਣ ਕਰਕੇ ਉਹਨਾਂ ਦੇ ਅੰਦਰ ਆਤਮਿਕ ਖਿੱਚ ਨਹੀਂ ਉਪਜਦੀ। ਇਸ ਤਰ੍ਹਾਂ ਸਾਰਾ ਜੀਵਨ ਮਾਇਕੀ ਖੜਦੀ ਕਲਾ ਜਾਂ ਢਹਿੰਦੀ ਕਲਾ ਵਿੱਚ ਹੀ ਬਤੀਤ ਹੋ ਜਾਂਦਾ ਹੈ ਅਤੇ ਇਲਾਹੀ ਜੀਵਨ ਰੋਂ ਦੀ ਲਗਾਤਾਰ ਰਵਾਨਗੀ ਤੋਂ ਵਾਂਝੇ ਹੋ ਕੇ ਮਾਇਕੀ ਮੰਡਲ ਵਿੱਚ ਗਲਤਾਨ ਹੋਇਆ ਰਹਿੰਦਾ ਹੈ। ਇਹ ਤਾਂ ਸਾਫ ਹੋ ਗਿਆ ਕਿ ਕਿਸੇ ਚੀਜ਼ ਦੀ ਮਹਿਮਾ ਪਤਾ ਚੱਲੇ ਅਤੇ ਉਸ ਲਈ ਦਿਲਚਸਪੀ ਵੱਧਦੀ ਹੈ। ਪਰ ਦੁਨਿਆਵੀ ਚੀਜ਼ਾਂ ਦੀ ਦਿਲਚਸਪੀ ਇਕਦਮ ਹਿਰਦੇ ਵਿੱਚ ਆ ਜਾਂਦੀ ਹੈ ਕਿਉਂਕਿ ਅਸਥੂਲ ਹਨ ਅਤੇ ਅਸੀਂ ਲੈ ਕੇ ਮਾਣ ਵੀ ਲੈਂਦੇ ਹਾਂ। ਪਰ ਤਤ ਸ਼ਬਦ ਦੀ ਮਹਿਮਾ ਚੂੰਕਿ ਸੂਖਮ ਹੈ ਇਸ ਲਈ ਹਿਰਦੇ ਵਿੱਚ ਨਹੀਂ ਵੱਸਦੀ। ਸੋ ਇਸੇ ਕਰਕੇ ਸ਼ੁਰੂ ਸ਼ੁਰੂ ਵਿੱਚ ਕਈ ਸਾਧਕ ਦਿਮਾਗੀ ਮਹਿਮਾ ਸੁਣ ਕੇ ਇਸ ਪਾਸੇ ਲੱਗਦੇ ਹਨ, ਪਰ ਉਹਨਾਂ ਦਾ ਸਾਰਾ ਜੀਵਨ ਜਾਂ ਖੜਦੀ ਕਲਾ ਵਿੱਚ ਵਿਚਰਦਾ ਇੱਕੋ ਹੀ ਅਵਸਥਾ ਵਿੱਚ, ਸਦੀਆਂ ਬੱਧੀ ਇੱਕੋ ਹੀ ਅਵਸਥਾ ਵਿੱਚ ਉਸੇ ਰੂਟੀਨ ਵਿੱਚ ਆਪਣਾ ਜੀਵਨ ਜੀਵਦੇ ਹਨ, ਜਾਂ ਫਿਰ ਢਹਿੰਦੀਆਂ ਕਲਾ ਵਿੱਚ ਉਸ ਤੋਂ ਵੀ ਨਿਗਰਦਾ ਹੈ। ਇਸ ਤਰ੍ਹਾਂ ਸਾਰਾ ਜੀਵਨ ਮਾਇਕੀ ਮੰਡਲ ਵਿੱਚ ਪ੍ਰਵਿਰਤ ਰਹਿੰਦਾ ਹੈ ਕਿਉਂਕਿ ਸ਼ਬਦ ਦੀ ਅਨੁਭਵੀ ਮਹਿਮਾ ਹਿਰਦੇ ਵਿੱਚ ਨਹੀਂ ਵੱਸਦੀ, ਉਹ ਦਿਮਾਗੀ ਮਹਿਮਾ ਹੁੰਦੀ ਹੈ। ਕੁਝ ਰਸ ਕੋਈ ਚਾਅ ਵੀ ਨਹੀਂ ਉਪਜਦਾ, ਆਤਮਕ ਖਿੱਚ ਨਹੀਂ ਉਪਜਦੀ, ਸਿਰਫ ਮਾਨਸਿਕ ਖਿੱਚ ਖਾਂਦੇ ਹਨ। ਸੋ ਸਵਾਲ ਇਹ ਉੱਠਦਾ ਹੈ ਕਿ ਆਤਮਕ ਖਿੱਚ ਕਿਵੇਂ ਉਪਜੇ, ਅਨੁਭਵੀ ਮਹਿਮਾ ਦਾ ਕੀ ਤਰੀਕਾ ਹੈ ਕਿ ਹਿਰਦੇ ਵਿੱਚ ਵਸੇ ਤਾਂ ਕਿ ਅਸੀਂ ਟੁੱਟ ਕੇ ਉਸ ਪਾਸੇ ਲੱਗ ਸਕੀਏ। ਸੋ ਤਤ ਸ਼ਬਦ ਦੀ ਅਨੁਭਵੀ ਮਹਿਮਾ ਦਾ ਰਸ ਮਾਣਨ ਲਈ ਸਾਧ ਸੰਗਤ ਅਥਵਾ ਗੁਰਮੁਖ ਪਿਆਰਿਆਂ ਬਖਸ਼ਿਆਂ ਹੋਏ ਮਹਾਂਪੁਰਖਾਂ ਦੀ ਸੰਗਤ ਇਹ ਲਾਜ਼ਮੀ ਹੈ। ਪਹਿਲਾ ਤਰੀਕਾ, ਜੇ ਸ਼ਬਦ ਦਾ ਕਿਸੇ ਨੂੰ ਚਾਅ ਹੈ ਤਾਂ ਮਹਾਂਪੁਰਖਾਂ ਦੀ ਸੰਗਤ। ਕਿਉਂ? ਕਿਉਂਕਿ ਪਿੱਛੇ ਪੜਿਆ ਕਿ ਜਿਹੜੇ ਤਤ ਸ਼ਬਦ ਦੇ ਸੂਖਮ ਗੁਣ ਹਨ ਉਹ ਮਹਾਂਪੁਰਖਾਂ ਦੇ ਜੀਵਨ ਰਾਹੀਂ ਇਕਦਮ ਪ੍ਰਕਾਸ਼ਿਤ ਹੁੰਦੇ ਹਨ, ਅਤੇ ਜਦੋਂ ਅਸੀਂ ਮਹਾਂਪੁਰਖਾਂ ਦੀ ਸੰਗਤ ਕਰਦੇ ਹਾਂ ਉਹ ਤਤ ਸ਼ਬਦ ਦੇ ਜਿਹੜੇ ਸੂਖਮ ਗੁਣ ਪ੍ਰਕਾਸ਼ਿਤ ਹੁੰਦੇ ਹਨ। ਜਿਵੇਂ ਪੜਿਆ, ਮਿੱਠਾ ਸ਼ਬਦ, ਮਹਾਰਸ ਸ਼ਬਦ, ਸੀਤਲ ਸ਼ਬਦ, ਉਸ ਦਾ ਮਾੜਾ ਜਿਹਾ ਅਨੁਭਵ ਅਸਥੂਲ ਮਨ ਵਾਲੇ ਨੂੰ ਵੀ ਹੋ ਜਾਂਦਾ ਹੈ ਜਿਹੜਾ ਇਕਾਗਰ ਚਿੱਤ ਹੋ ਕੇ ਉਹਨਾਂ ਦੀ ਸੰਗਤ ਕਰਦਾ ਹੈ। ਅਤੇ ਜਦੋਂ ਮਾੜਾ ਜਿਹਾ ਵੀ ਰਸ ਮਿਲਿਆ, ਉਸ ਸ਼ਬਦ ਦਾ ਸੂਖਮ ਗੁਣ ਦਾ ਪਤਾ ਲੱਗਿਆ, ਫਿਰ ਉਹ ਥੋੜ੍ਹਾ ਜਿਹਾ ਚੁੱਕੇ ਅਨੁਭਵ ਹੋ ਗਿਆ, ਉਸਦੀ ਮਹਿਮਾ, ਇਸ ਨੂੰ ਕਹਿੰਦੇ ਹਨ ਅਨੁਭਵੀ ਮਹਿਮਾ, ਉਹ ਹਿਰਦੇ ਵਿੱਚ ਵੱਸ ਜਾਂਦੀ ਹੈ, ਫਿਰ ਉਦਮ ਉਪਜ ਪੈਂਦਾ ਹੈ। ਸੋ ਇੱਕ ਤਰੀਕਾ ਤਾਂ ਇਹ ਹੈ ਕਿ ਮਹਾਂਪੁਰਖਾਂ ਦੀ ਸੰਗਤ ਵਿੱਚ ਆਉਣਾ, ਕਿਉਂਕਿ ਉੱਥੇ ਸੂਖਮ ਸ਼ਬਦ ਵੀ ਇਸ ਰੂਪ ਵਿੱਚ ਪ੍ਰਗਟ ਆਉਂਦਾ ਹੈ ਕਿ ਅਸਥੂਲ ਮਨ ਵੀ ਉਸਨੂੰ ਮਾਣ ਸਕਦਾ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਸੁਣ ਸਿੱਖੀਐ ਸਾਧ ਨਾ ਆਇਓ ਜਿਚਰ ਗੁਰਮੁਖ ਸ਼ਬਦ ਨਾ ਲਾਗੇ। ਹਾਂਜੀ, ਗੁਰਮੁਖ ਸ਼ਬਦ ਨਾ ਲਾਗੇ। ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ। ਗੁਰਮੁਖ ਸਾਚ ਸ਼ਬਦ ਵਿਚਾਰੇ ਕੋਏ, ਸਾਧ ਸੰਗਤ ਗੁਰ ਸ਼ਬਦ ਕਮਾਈ। ਇੱਕ ਹੋਰ ਤਰੀਕਾ ਵੀ ਹੈ ਤਤ ਸ਼ਬਦ ਦੀ ਅਨੁਭਵੀ ਮਹਿਮਾ ਹਿਰਦੇ ਵਿੱਚ ਵਸਾਉਣ ਲਈ, ਤਾਂ ਕਿ ਆਤਮ ਖਿੱਚ ਉਪਜੇ ਅਤੇ ਅਸੀਂ ਉਦਮ ਕਰ ਸਕੀਏ। ਗੁਰੂ ਰੂਪ ਤਤ ਸ਼ਬਦ ਦੀ ਅਨੁਭਵੀ ਮਹਿਮਾ ਹਿਰਦੇ ਵਿੱਚ ਵਸਾਉਣ ਲਈ ਸਤਿਗੁਰਾਂ ਨੇ ਸਾਨੂੰ ਬਿਸਮਾਦੀ ਅਤੇ ਸਿਫਾਦੀ ਵਾਹਿਗੁਰੂ ਗੁਰਮੰਤਰ ਬਖਸ਼ਿਆ ਹੈ, ਜਿਸ ਨੂੰ ਭਾਵਨਾ ਸਹਿਤ ਜਪਣ ਲਈ ਤਾਕੀਦੀ ਹੁਕਮ ਹੈ। ਹਾਂਜੀ, ਇਹ ਵਾਹਿਗੁਰੂ ਚਾਰ ਅੱਖਰਾਂ ਦੇ ਪਿੱਛੇ ਪਤਾ ਨਹੀਂ ਗੁਰੂ ਸਾਹਿਬਾਂ ਨੇ ਕਿਹੜੀ ਆਤਮ ਕਲਾ ਭਰੀ, ਉਹ ਆਪ ਹੀ ਜਾਣ। ਪਰ ਇਹ ਹਕੀਕਤ ਹੈ, ਇੱਕ ਜਾਦੂ ਹੈ, ਜਦੋਂ ਅਸੀਂ ਭਾਵਨਾ ਸਹਿਤ ਗੁਰਮੰਤਰ ਨੂੰ ਜਪਦੇ ਹਾਂ ਸਾਡੀ ਆਤਮਾ ਦੇ ਵਿਚਕਾਰ ਉਸ ਸੂਖਮ ਤਤ ਸ਼ਬਦ ਦੀ ਅਨੁਭਵੀ ਮਹਿਮਾ ਵਸਦੀ ਹੈ ਅਤੇ ਉਸ ਲਈ ਚਾਉ ਅਤੇ ਖਿੱਚ ਉਪਜ ਪੈਂਦੀ ਹੈ। ਸੋ ਦੋ ਤਰੀਕੇ, ਇੱਕ ਮਹਾਂਪੁਰਖਾਂ ਦੀ ਸੰਗਤ ਕਰਨੀ, ਦੂਸਰਾ ਭਾਵਨਾ ਸਹਿਤ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ। ਇਹ ਦੋ ਕੰਮ ਕਰਾਂਗੇ ਤਾਂ ਸਾਡੇ ਅੰਦਰ ਉਸ ਤਤ ਸ਼ਬਦ ਲਈ ਆਤਮ ਖਿੱਚ ਚਾਉ ਉਦਮ ਅਤੇ ਰੀਝ ਉਪਜੇਗੀ। ਇਹ ਤਾਂ ਸੀ ਰੀਝ। ਹੁਣ ਜੇ ਇਸ ਮਾਰਗ 'ਤੇ ਚੱਲਣਾ ਹੈ ਫਿਰ ਅੱਗੋਂ ਸੁਰਤ ਦਾ ਕੰਮ ਹੈ। ਇਸ ਲਈ ਇਸ ਵਿਚਾਰ ਦੇ ਅਗਲੇ ਭਾਗ ਵਿੱਚ ਗੁਰਮੁਖ ਪਿਆਰਿਆਂ ਨੇ ਸੁਰਤ ਦੀ ਬਾਬਤ ਵਿਸਥਾਰ ਕੀਤਾ ਹੈ, ਕਿਉਂਕਿ ਦੋ ਗੱਲਾਂ ਪੜ੍ਹ ਲਈਆਂ ਕਿ ਤਤ ਸ਼ਬਦ ਕੀ ਹੈ ਅਤੇ ਆਪਣੇ ਅੰਦਰ ਚਾਉ ਕਿਵੇਂ ਪੈਦਾ ਕਰਨਾ ਹੈ ਉਸਦੀ ਉਦਮ ਲਈ। ਅਤੇ ਜਦੋਂ ਉਦਮ ਸ਼ੁਰੂ ਹੋ ਗਿਆ ਫਿਰ ਅੱਗੇ ਕੰਮ ਸੁਰਤ ਦਾ ਹੈ, ਇਸ ਲਈ ਸੁਰਤ ਦਾ ਵਿਸਥਾਰ। ਗੁਰਮਤ ਅਨੁਸਾਰ ਤਤ ਸ਼ਬਦ ਦੇ ਸੂਖਮ ਅਤੇ ਅਸਥੂਲ ਸਰੂਪ ਨੂੰ ਬੁੱਝਣ ਅਤੇ ਅਨੁਭਵ ਕਰਨ ਲਈ ਸਾਡੀ ਸੁਰਤ ਹੀ ਇੱਕੋ ਇੱਕ ਵਸੀਲਾ ਹੈ। ਅਤ ਸੂਖਮ ਤਤ ਸ਼ਬਦ ਨੂੰ ਉਸੇ ਪੱਧਰ ਦੀ ਸੂਖਮਤਾਈ ਵਾਲੀ ਸੁਰਤੀ ਪਕੜ ਕੇ ਅਨੁਭਵ ਕਰ ਸਕਦੀ ਹੈ। ਸੁਰਤ ਦੀ ਸਾਇੰਸ ਕਿ ਜਿਉਂ ਜਿਉਂ ਸੁਰਤ ਸੂਖਮ ਆਉਂਦੀ ਜਾਵੇਗੀ, ਜਿਤਨਾ ਤਤ ਸ਼ਬਦ ਸੂਖਮ ਹੈ ਜਦ ਤੱਕ ਉਤਨੀ ਸੁਰਤ ਸੂਖਮ ਨਹੀਂ ਆਉਂਦੀ ਉਸ ਸ਼ਬਦ ਨੂੰ ਪਕੜ ਨਹੀਂ ਸਕਦੀ। ਸੋ ਫਿਰ ਦੁਹਰਾ ਦੇਈਏ ਕਿ ਅਤ ਸੂਖਮ ਤਤ ਸ਼ਬਦ ਨੂੰ ਉਸੇ ਪੱਧਰ ਦੀ ਸੂਖਮਤਾਈ ਵਾਲੀ ਸੁਰਤੀ ਪਕੜ ਕੇ ਅਨੁਭਵ ਕਰ ਸਕਦੀ ਹੈ। ਤਾਂ ਤੇ ਸ਼ਬਦ ਸੁਰਤ ਦਾ ਮੇਲ ਹੀ ਪ੍ਰਭੂ ਨੂੰ ਮਿਲਣ ਦਾ ਇੱਕੋ ਇੱਕ ਵਸੀਲਾ ਹੈ, ਔਰ ਕੋਈ ਰਸਤਾ ਨਹੀਂ ਪਰਮਾਤਮਾ ਨੂੰ ਮਿਲਣ ਦਾ। ਸ਼ਬਦ ਸੁਰਤ ਦਾ ਮੇਲ ਹੀ ਪ੍ਰਭੂ ਨੂੰ ਮਿਲਣ ਦਾ ਇੱਕੋ ਇੱਕ ਵਸੀਲਾ ਹੈ ਅਤੇ ਇਸ ਸੂਖਮ ਮਾਰਗ ਨੂੰ ਗਹਿਰਾਈ ਨਾਲ ਅਨੁਭਵ ਕਰਨਾ ਇਹ ਅਤ ਜ਼ਰੂਰੀ ਹੈ। ਸ਼ਬਦ ਸੁਰਤ ਪਰਮਾਰਥ ਪਰਮ ਪਦ ਸ਼ਬਦ ਸੁਰਤ ਸੁਖ ਸਹਿਜ ਨਿਵਾਸ ਹੈ। ਨਿਰੰਕਾਰ ਚਾਰ ਪਰਮਾਰਥ ਪਰਮ ਪਦ ਸ਼ਬਦ ਸੁਰਤ ਅਵਗਾਹਨ ਅਭਿਆਸ ਹੈ। ਸੋ ਸੁਰਤ ਦੀ ਸੂਖਮਤਾ ਅਤੇ ਸਮਰੱਥਾ ਨੂੰ ਸਮਝਣ ਲਈ ਹੇਠਲੀ ਵਿਚਾਰ ਦਿੱਤੀ ਜਾਂਦੀ ਹੈ ਕਿ ਸਾਡੇ ਮਨ ਚਿੱਤ ਬੁੱਧੀ ਵਿੱਚ ਕਿਸੇ ਵੀ ਬਾਹਰਲੇ ਵਿਚਾਰ ਖਿਆਲ ਭਾਵ ਅਤੇ ਦ੍ਰਿਸ਼ ਦੇ ਦਾਖਲ ਹੋਣ ਦਾ ਜ਼ਰੀਆ ਜਾਂ ਰਸਤਾ ਮੁੱਖ ਤੌਰ 'ਤੇ ਕੇਵਲ ਸਾਡੀਆਂ ਅੱਖਾਂ ਅਤੇ ਕੰਨ ਹਨ। ਅੱਖਾਂ ਨਾਲ ਕੋਈ ਚੀਜ਼ ਦੇਖਦੇ ਹਾਂ, ਹਿਰਦੇ ਵਿੱਚ ਵਸਦੀ ਹੈ। ਕੰਨਾਂ ਨਾਲ ਕੋਈ ਗੱਲ ਸੁਣਦੇ ਹਾਂ ਤਾਂ ਹਿਰਦੇ ਵਿੱਚ ਵਸਦੀ ਹੈ। ਹਿਰਦੇ ਵਿੱਚ ਵਸਾਉਣ ਦੇ ਦੋ ਤਰੀਕੇ ਹਨ, ਅੱਖਾਂ ਅਤੇ ਕੰਨ। ਪਰ ਵੇਖੇ ਹੋਏ ਦ੍ਰਿਸ਼ ਤੇ ਪੜ੍ਹੇ ਜਾਂ ਸੁਣੇ ਵਿਚਾਰ ਤਾਂ ਹੀ ਸਾਡੇ ਅੰਤਸ਼ਕਰਨ ਵਿੱਚ ਕੋਈ ਭਾਵਨਾ ਪੈਦਾ ਕਰ ਸਕਦੇ ਹਨ ਜੇ ਸਾਡੀ ਅੰਦਰਲੀ ਸੁਰਤ ਜਾਂ ਧਿਆਨ ਇਹਨਾਂ ਨੂੰ ਪਕੜੇ। ਕਈ ਵਾਰੀ ਅਸੀਂ ਅੱਖਾਂ ਨਾਲ ਕੋਈ ਚੀਜ਼ ਦੇਖ ਵੀ ਲੈਂਦੇ ਹਾਂ, ਪਤਾ ਨਹੀਂ ਲੱਗਦਾ ਕੀ ਦੇਖਿਆ ਕਿਉਂਕਿ ਸੁਰਤ ਨਹੀਂ ਆਉਂਦੀ। ਕੰਨਾਂ ਨਾਲ ਕੋਈ ਸੁਣ ਲੈਂਦੇ ਹਾਂ, ਧਿਆਨ ਸੁਰਤ ਨਹੀਂ ਆਉਂਦਾ, ਪਤਾ ਨਹੀਂ ਲੱਗਦਾ ਕੀ ਸੁਣਿਆ। ਸੋ ਸੁਰਤ ਵਿੱਚ ਹੀ ਸਮਰੱਥਾ ਹੈ ਕਿ ਅੱਖਾਂ ਨਾਲ ਜਿਹੜੇ ਦ੍ਰਿਸ਼ ਦੇਖੇ ਹਨ, ਕੰਨਾਂ ਨਾਲ ਜੋ ਸੁਣਿਆ ਹੈ, ਉਹਨਾਂ ਦੇ ਅਸਰ ਨੂੰ ਅੰਦਰ ਵਾੜ ਸਕੇ ਅਤੇ ਕੋਈ ਭਾਵਨਾ ਅੰਤਸ਼ਕਰਨ ਵਿੱਚ ਪੈਦਾ ਕਰ ਸਕੇ। ਫਿਰ ਦੁਹਰਾ ਦੇਈਏ ਕਿ ਵੇਖੇ ਹੋਏ ਦ੍ਰਿਸ਼ ਤੇ ਪੜ੍ਹੇ ਜਾਂ ਸੁਣੇ ਵਿਚਾਰ ਤਾਂ ਹੀ ਸਾਡੇ ਅੰਤਸ਼ਕਰਨ ਵਿੱਚ ਕੋਈ ਭਾਵਨਾ ਪੈਦਾ ਕਰ ਸਕਦੇ ਹਨ ਜੇ ਸਾਡੀ ਅੰਦਰਲੀ ਸੁਰਤ ਜਾਂ ਧਿਆਨ ਇਹਨਾਂ ਨੂੰ ਪਕੜੇ। ਇਸ ਲਈ ਬਗੈਰ ਧਿਆਨ ਜਾਂ ਸੁਰਤ ਦੇ ਇਹ ਵੇਖੇ ਹੋਏ ਦ੍ਰਿਸ਼ ਤੇ ਪੜ੍ਹੇ ਸੁਣੇ ਵਿਚਾਰ ਸਾਡੇ ਅੰਤਸ਼ਕਰਨ ਉੱਤੇ ਕੋਈ ਅਸਰ ਨਹੀਂ ਪਾਉਂਦੇ। ਦੂਸਰੇ ਪਾਸੇ ਸਾਡੇ ਤੁਰ ਅੰਤਸ਼ਕਰਨ ਵਿੱਚ ਪਹਿਲਾਂ ਹੀ ਪਿਛਲੇ ਸੰਸਕਾਰਾਂ ਅਤੇ ਸੰਗਤ ਅਨੁਸਾਰ ਕੁਝ ਵਿਚਾਰ, ਵਲਵਲੇ, ਦ੍ਰਿਸ਼ ਆਦਿ ਜਮ੍ਹਾਂ ਹਨ ਅਤੇ ਰੁਚੀਆਂ ਅਨੁਸਾਰ ਸਾਡੀ ਸੁਰਤ ਆਪਣੇ ਆਪ ਹੀ ਪਿਛਲੇ ਦ੍ਰਿਸ਼, ਖਿਆਲ ਅਤੇ ਵਲਵਲੇ ਮੁੜ ਮੁੜ ਦੇਖਦੀ ਅਤੇ ਸੋਚਦੀ ਰਹਿੰਦੀ ਹੈ। ਦੂਜੇ ਲਫਜ਼ਾਂ ਵਿੱਚ ਸਾਡੀ ਸੁਰਤ ਮੌਜੂਦਾ ਅਤੇ ਅੰਤਸ਼ਕਰਨ ਵਿੱਚ ਪਹਿਲਾਂ ਜਮ੍ਹਾਂ ਕੀਤੇ ਹੋਏ ਖਿਆਲ, ਭਾਵਨਾਵਾਂ, ਘਟਨਾਵਾਂ ਅਤੇ ਦ੍ਰਿਸ਼ ਵਿਚਕਾਰ ਪ੍ਰਵਿਰਤ ਰਹਿੰਦੀ ਹੈ। ਪਰ ਇਸ ਵੇਲੇ ਸਾਡੀ ਸੁਰਤ ਆਜ਼ਾਦ ਨਹੀਂ ਹੈ। ਉਹ ਕਿਉਂ? ਕਿ ਅੰਤਸ਼ਕਰਨ ਵਿੱਚ ਜਿਹੜੇ ਸੰਸਕਾਰ ਪਹਿਲੇ ਜਮ੍ਹਾਂ ਹਨ, ਸਾਡੀ ਸੁਰਤ ਉਸ ਅਨੁਸਾਰ ਖਿਆਲਾਂ, ਬਾਹਰਲੇ ਦ੍ਰਿਸ਼ਾਂ ਨੂੰ ਲੈਂਦੀ ਹੈ ਅਤੇ ਉਹ ਜੀ ਰੰਗਤ ਹਿਰਦੇ ਵਿੱਚ ਵਸਾਉਂਦੀ ਹੈ। ਜੇ ਅੰਤਸ਼ਕਰਨ ਮਹਿਲਾ ਹੈ, ਬਾਹਰਲੇ ਜਿਤਨੇ ਵੀ ਦ੍ਰਿਸ਼ ਹਨ ਉਹ ਉਸਨੂੰ ਮੈਲ ਦੀ ਰੰਗਤ ਅੰਦਰ ਲੈ ਕੇ ਜਾਂਦੀ। ਜੇ ਅੰਤਸ਼ਕਰਨ ਪਵਿੱਤਰ ਹੈ, ਸੁਰਤ ਉਸ ਖਿਆਲ ਜਾਂ ਦ੍ਰਿਸ਼ ਨੂੰ ਪਵਿੱਤਰ ਭਾਵਨਾ ਨਾਲ ਹਿਰਦੇ ਵਿੱਚ ਵਸਾਉਂਦੀ ਹੈ। ਸੋ ਸਾਡੀ ਸੁਰਤ ਅੰਤਸ਼ਕਰਨ ਦੇ ਅਧੀਨ ਹੈ। ਸੋ ਇੱਥੇ ਧਿਆਨਯੋਗ ਨੁਕਤਾ ਇੱਕ ਹੋਰ ਇਹ ਹੈ ਕਿ ਅੰਤਸ਼ਕਰਨ ਦੀ ਰੁਚੀ ਅਥਵਾ ਰੰਗਤ ਅਨੁਸਾਰ ਹੀ ਸਾਡੀ ਸੁਰਤ ਅੰਦਰਲੇ ਜਾਂ ਬਾਹਰਲੇ ਖਿਆਲਾਂ, ਭਾਵਨਾਵਾਂ, ਘਟਨਾਵਾਂ ਅਤੇ ਦ੍ਰਿਸ਼ ਆਦਿ ਨੂੰ ਪਕੜਦੀ ਹੈ। ਪਰ ਅੰਦਰ ਪਹਿਲਾਂ ਉਕਰੀ ਹੋਈ ਰੁਚੀ ਜਾਂ ਅੰਤਸ਼ਕਰਨ ਦੀ ਰੰਗਤ ਤੋਂ ਵਿਲੱਖਣ ਜਾਂ ਉਲਟ ਖਿਆਲਾਂ, ਭਾਵਨਾਵਾਂ, ਘਟਨਾਵਾਂ ਅਤੇ ਦ੍ਰਿਸ਼ਾਂ ਨੂੰ ਸੁਰਤ ਨਾਲ ਪਕੜਨ ਲਈ ਕਾਫੀ ਕਾਲਣਾ ਦੀ ਲੋੜ ਆਉਂਦੀ ਹੈ। ਹੁਣ ਜੇ ਅੰਤਸ਼ਕਰਨ ਦੇ ਅਨੁਸਾਰ ਸੁਰਤ ਸੋਚਦੀ ਹੈ ਅਤੇ ਅੰਤਸ਼ਕਰਨ ਜੇ ਮੈਲਾ ਹੈ, ਉਸਦੇ ਉਲਟ ਕੋਈ ਚੀਜ਼ ਨਵੀਂ ਸੋਚਣੀ ਚਾਹੀਏ, ਨਵੇਂ ਖਿਆਲਾਤ, ਤਾਂ ਫਿਰ ਇਸ ਲਈ ਕਾਫੀ ਕਾਲਣਾ ਦੀ ਲੋੜ ਹੈ ਕਿਉਂਕਿ ਸੁਰਤ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ ਅੰਤਸ਼ਕਰਨ ਦੇ ਉਲਟ ਕਿਸੇ ਖਿਆਲ, ਭਾਵਨਾ ਨੂੰ ਹਿਰਦੇ ਵਿੱਚ ਵਸਾਉਣ ਲਈ। ਇੱਥੇ ਇਹ ਵੀ ਦੱਸਣਾ ਯੋਗ ਹੋਵੇਗਾ ਕਿ ਅਸੀਂ ਕੰਨ ਅਤੇ ਅੱਖਾਂ ਸਾਰਾ ਦਿਨ ਬੰਦ ਵੀ ਨਹੀਂ ਕਰ ਸਕਦੇ ਕਿਉਂਕਿ ਤੁਰਦਿਆਂ ਫਿਰਦਿਆਂ ਜਾਂ ਕੰਮ ਕਰਦਿਆਂ ਚੰਗੇ ਮਾੜੇ ਦ੍ਰਿਸ਼, ਆਵਾਜ਼, ਵਿਚਾਰ ਆਦਿ ਸੁੱਤੇ ਸਿੱਧੀ ਸਾਡੇ ਮਨ ਵਿੱਚ ਆਉਂਦੇ ਹਨ ਅਤੇ ਸਾਡੇ ਮਨ ਨੂੰ ਫੁੱਟਬਾਲ ਦੀ ਨਿਆਈ ਨਚਾਉਂਦੇ, ਪਟਕਾਉਂਦੇ ਅਤੇ ਖੁਆਰ ਕਰਦੇ ਹਨ। ਇਹਨਾਂ ਨੀਵੇਂ ਘਾਤਕ ਅਤੇ ਭੜਕਾਊ ਤੱਤਾਂ ਉੱਤੇ ਤਾਂ ਕੇਵਲ ਉੱਚੀ ਸੁੱਚੀ ਸਾਧ ਸੰਗਤ ਜਾਂ ਦੈਵੀ ਮਾਹੌਲ ਹੀ ਅਸਰ ਪਾ ਸਕਦਾ ਹੈ ਜਾਂ ਬਦਲ ਸਕਦਾ ਹੈ ਕਿਉਂਕਿ ਸੁਰਤ ਰੂਪੀ ਕੰਪਿਊਟਰ ਵਿੱਚ ਦਰਜ ਕੀਤੇ ਹੋਏ ਖਿਆਲਾਂ, ਵਲਵਲਿਆਂ, ਸੰਸਕਾਰਾਂ ਨੂੰ ਸਾਧ ਸੰਗਤ ਦੇ ਦੈਵੀ ਅਤੇ ਦਾਮਨਕ ਰੰਗਤ ਦੇ ਪ੍ਰਭਾਵ ਨਾਲ ਹੀ ਬਦਲਿਆ ਜਾ ਸਕਦਾ ਹੈ। ਬਾਕੀ ਗਿਆਨ ਇੰਦਰੀਆਂ ਨਾਲੋਂ ਅੱਖ ਅਤੇ ਕੰਨ ਦੀ ਗ੍ਰਹਿਣ ਸ਼ਕਤੀ ਬਹੁਤ ਤੇਜ਼ ਆਉਂਦੀ ਹੈ ਅਤੇ ਬਹੁਤ ਦੂਰ ਦਾ ਦ੍ਰਿਸ਼ ਜਾਂ ਆਵਾਜ਼ ਇੱਕਦਮ ਸਾਡੇ ਮਨ ਵਿੱਚ ਕੋਈ ਨਾ ਕੋਈ ਚੰਗੀ ਜਾਂ ਮਾੜੀ ਭਾਵਨਾ ਛੱਡ ਜਾਂਦਾ ਹੈ। ਹਾਂਜੀ, ਹੁਣ ਸਾਰਾ ਦਿਨ ਅਸੀਂ ਅੱਖਾਂ ਅਤੇ ਕੰਨ ਬੰਦ ਤਾਂ ਨਹੀਂ ਕਰ ਸਕਦੇ। ਸੋ ਇਸ ਦਾ ਕੀ ਇਲਾਜ ਹੈ? ਉਹ ਹੈ ਸਾਧ ਸੰਗਤ। ਇਹ ਦੂਸਰਾ ਫਾਇਦਾ ਸੰਗਤ ਦਾ, ਕਿਉਂਕਿ ਜਦੋਂ ਸੰਗਤ ਦੇ ਮਾਹੌਲ ਵਿੱਚ ਅਸੀਂ ਆਉਂਦੇ ਹਾਂ, ਸਾਡੇ ਸੰਸਕਾਰ ਬਦਲ ਜਾਂਦੇ ਹਨ। ਅਤੇ ਪਿੱਛੇ ਅਸੀਂ ਪੜ੍ਹਿਆ ਕਿ ਸਾਡੀ ਸੁਰਤ ਸੰਸਕਾਰਾਂ ਅਨੁਸਾਰ ਹੀ ਬਾਹਰਲੇ ਦੇਖੇ ਦ੍ਰਿਸ਼ਾਂ ਦੀ ਰੰਗਤ ਲੈਂਦੀ ਹੈ। ਜਦੋਂ ਸਾਧ ਸੰਗਤ ਵਿੱਚ ਵਿਚਰਦਿਆਂ ਸੰਸਕਾਰ ਹੀ ਬਦਲ ਗਏ ਤਾਂ ਫਿਰ ਮਸਲਾ ਹੱਲ ਹੋ ਗਿਆ। ਅੱਖ ਕੁਛ ਵੀ ਦੇਖ, ਕੰਨ ਕੁਝ ਵੀ ਸੁਣਨ, ਚੂੰਕਿ ਸੰਸਕਾਰ ਨਿਰਮਲ ਹੋ ਜਾਂਦੇ ਹਨ, ਸੋ ਨਿਰਮਲ ਰੰਗਤ ਨੂੰ ਅੰਦਰ ਵਸਾਉਂਦੇ ਹਨ। ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਪਰਮਾਰਥ ਘਾਲਣਾ ਲਈ ਗਿਆਨ, ਸੁਰਤ, ਵਿਚਾਰ, ਖਿਆਲ, ਦ੍ਰਿਸ਼, ਵਲਵਲੇ, ਮਾਹੌਲ, ਸੰਗਤ, ਇਹ ਸਭ ਕੁਝ ਅਤਿਅੰਤ ਅਹਿਮੀਅਤ ਰੱਖਦੇ ਹਨ। ਵੀਡੀਓ ਕੈਸੇਟ ਅੰਦਰ ਅਨੰਤ ਦ੍ਰਿਸ਼ ਅਤੇ ਆਵਾਜ਼ਾਂ ਜਮ੍ਹਾਂ ਕੀਤੀ ਜਾ ਸਕਦੀ ਹੈ ਅਤੇ ਲੋੜ ਪੈਣ 'ਤੇ ਪ੍ਰਗਟ ਵੀ ਕੀਤੀ ਜਾ ਸਕਦੀ ਹੈ। ਠੀਕ ਇਸੇ ਤਰ੍ਹਾਂ ਸਾਡੀ ਸੁਰਤ ਵੀ ਕਈ ਜਨਮਾਂ ਤੋਂ ਲੈ ਕੇ ਹੁਣ ਤੱਕ ਆਪਣੇ ਆਪ ਅਨੰਤ ਦ੍ਰਿਸ਼, ਵਲਵਲੇ, ਖਿਆਲ, ਘਟਨਾਵਾਂ ਚੁੱਪ ਚੁੱਪੀ 'ਤੇ ਦਰਜ ਜਾਂ ਰਿਕਾਰਡ ਕਰਦੀ ਆਈ ਹੈ ਅਤੇ ਲੋੜ ਪੈਣ ਜਾਂ ਅਤੇ ਸੁੱਤੇ ਸਿੱਧ ਇਹਨਾਂ ਸੰਸਕਾਰਾਂ ਦੀ ਰੰਗਤ ਨੂੰ ਪ੍ਰਗਟ ਕਰਦੀ ਰਹਿੰਦੀ ਹੈ। ਅਸਲ ਵਿੱਚ ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਜਗਿਆਸੂ ਅਨੇਕਾਂ ਅੰਤਰਮੁਖੀ ਗੈਬੀ ਪਰਮਾਰਥਕ ਪੌੜੀਆਂ ਚੜ੍ਹ ਕੇ ਹੀ ਪ੍ਰਭੂ ਨੂੰ ਮਿਲ ਸਕਦਾ ਹੈ। ਫਿਰ ਦੁਹਰਾ ਦੇਈਏ, ਅਸਲ ਵਿੱਚ ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਜਗਿਆਸੂ ਅਨੇਕਾਂ ਅੰਤਰਮੁਖੀ ਗੈਬੀ ਪਰਮਾਰਥਕ ਪੌੜੀਆਂ ਚੜ੍ਹ ਕੇ ਹੀ ਪ੍ਰਭੂ ਨੂੰ ਮਿਲ ਸਕਦਾ ਹੈ। ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਸ਼ਬਦ ਸੁਰਤ ਮਾਰਗ ਦੀ ਬਾਬਤ ਇਉਂ ਸਾਡੀ ਅਗਵਾਈ ਕੀਤੀ ਗਈ ਹੈ। ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋਂ ਸੁਖਸਾਰ, ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੈ, ਸੁਰਤ ਸ਼ਬਦ ਭਾਵ ਸਾਗਰ ਤਰੀਐ ਨਾਨਕ ਨਾਮ ਵਖਾਣੈ, ਨਾਨਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰਤ ਸੱਚ ਸਾਖੀ, ਸ਼ਬਦ ਸੁਰਤ ਅਸਗਾਹ ਅਕੜ ਕੜਾਇਆ, ਸ਼ਬਦ ਸੁਰਤ ਲਿਵ ਚੱਲਣਾ ਜਮ ਜਾਗਾਤੀ ਨੇੜ ਨਾ ਆਇਆ, ਸ਼ਬਦ ਸੁਰਤ ਲਿਵ ਸਾਧ ਸੰਗ ਪੰਜ ਸ਼ਬਦ ਇੱਕ ਸ਼ਬਦ ਮਿਲਾਏ, ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੇ, ਸ਼ਬਦ ਸੁਰਤ ਪਰਚਾਏ ਕਹਿ ਨਿਤਨੇਹੋ ਨਵੇਲਾ, ਸ਼ਬਦ ਸੁਰਤ ਲਿਵ ਪਿਰਮ ਰਸ ਅਕਥ ਕਹਾਣੀ ਕਥੀ ਨ ਜਾਏ। ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਸ਼ਬਦ ਵਿੱਚ ਸੁਰਤ ਜੋੜਨ ਨਾਲ ਸਾਰੀਆਂ ਆਤਮਕ ਬਰਕਤਾਂ ਗੁਰੂ ਦੀ ਕਿਰਪਾ ਸਦਕਾ ਨਸੀਬ ਹੋ ਜਾਂਦੀਆਂ। ਇੱਕ ਦੋ ਬਰਕਤਾਂ ਨਹੀਂ, ਸਾਰਾ ਦਾ ਸਾਰਾ ਖਜ਼ਾਨਾ, ਸਾਰੀਆਂ ਬਰਕਤਾਂ ਗੁਰੂ ਦੀ ਕਿਰਪਾ ਦੁਆਰਾ ਨਸੀਬ ਹੋ ਜਾਂਦੀਆਂ ਹਨ ਸੁਰਤ ਸ਼ਬਦ ਵਿੱਚ ਲਾਉਣ ਨਾਲ। ਪਰ ਇਹ ਸ਼ਬਦ ਸੁਰਤ ਦੀ ਖੇਡ ਕੋਈ ਆਸਾਨ ਨਹੀਂ, ਕਿਉਂਕਿ ਸਾਡਾ ਬਾਰਮੁਖੀ ਮਨ, ਮਤ ਅਤੇ ਬੁੱਧੀ ਇਹ ਤਾਂ ਜਨਮਾਂ ਜਨਮਾਂਤਰਾਂ ਤੋਂ ਮਾਇਆ ਵਿੱਚ ਖਚਤ ਹੋਣ ਕਰਕੇ ਆਪਣੇ ਆਪ ਮਾਇਆ ਦੀ ਪਕੜ ਵਿੱਚੋਂ ਨਿਕਲਣ ਲਈ ਅਸਮਰੱਥ ਹੈ। ਇਸ ਲਈ ਉੱਪਰਲੇ ਲਿਖੇ ਪ੍ਰਮਾਣਾਂ ਅਨੁਸਾਰ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸ਼ਬਦ ਸੁਰਤ ਦੀ ਗਾਖੜੀ ਅਤੇ ਅਲੂਣੀ ਸਿਲ ਚੱਟਣ ਵਾਲੀ ਘਾਲਣਾ ਕੋਈ ਵਿਰਲਾ ਜਗਿਆਸੂ ਹੀ ਘਾਲਦਾ ਹੈ, ਕਿਉਂਕਿ ਰਿੜਕਣਾ ਬਹੁਤ ਪੈਂਦਾ ਹੈ, ਮੱਖਣ ਬੜੀ ਦੇਰ ਬਾਅਦ ਨਿਕਲਦਾ ਹੈ। ਇਸ ਲਈ ਇਹ ਅਲੂਣੀ ਸਿਲ ਚੱਟਣ ਵਾਲੀ ਘਾਲਣਾ ਕੋਈ ਵਿਰਲਾ ਜਗਿਆਸੂ ਹੀ ਘਾਲਦਾ ਹੈ। ਰਾਗ ਨਾਦ ਸਭ ਕੋ ਸੁਣੈ ਸ਼ਬਦ ਸੁਰਤ ਸਮਝੈ ਵਿਰਲੋਈ, ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ। ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਸਾਡੇ ਅੰਦਰ ਆਤਮਕ ਆਨੰਦ, ਪ੍ਰਭੂ ਪ੍ਰੇਮ ਜਾਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਹਾਂਜੀ, ਸ਼ਬਦ ਸੁਰਤ ਦੇ ਮੇਲ ਦੁਆਰਾ ਸਾਡੇ ਅੰਦਰ ਆਤਮਕ ਆਨੰਦ, ਜਿਹੜਾ ਕਦੀ ਬਿਨਸਦਾ ਨਹੀਂ, ਪ੍ਰਭੂ ਪ੍ਰੇਮ ਅਤੇ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋਂ ਸੁਖਸਾਰ, ਸਾਧ ਸੰਗਤ ਸੰਸਾਰ ਵਿੱਚ ਸ਼ਬਦ ਸੁਰਤ ਲਿਵ ਸਹਿਜ ਬਿਲਾਸੀ, ਸ਼ਬਦ ਸੁਰਤ ਪਰਚਾਏ ਕੈ ਨਿਤ ਨੇਹੋ ਨਵੇਲਾ, ਸ਼ਬਦ ਸੁਰਤ ਉਪਦੇਸ਼ ਸੱਚ ਸਮਾਣਿਆ, ਸਤਿਗੁਰ ਸ਼ਬਦ ਤਰੰਗ ਸਦਾ ਸੁਹੇਲਿਆ, ਸ਼ਬਦ ਸੁਰਤ ਪ੍ਰਸੰਗ ਗਿਆਨ ਸੰਗ ਮੇਲਿਆ, ਸ਼ਬਦ ਸੁਰਤ ਬੈਰਾਗ ਹੈ ਸੁਖ ਸਹਿਜ ਅਰੋਗੀ, ਸ਼ਬਦ ਸੁਰਤ ਲਿਵ ਪਿਰਮ ਰਸ ਅਕਥ ਕਹਾਣੀ ਕਥੀ ਨਾ ਜਾਏ, ਹੀਰੇ ਹੀਰਾ ਬੇਦਿਆ ਸ਼ਬਦ ਸੁਰਤ ਮਿਲ ਪਰਚਾ ਹੋਏ। ਸੋ ਸ਼ਬਦ ਇਹ ਅਗਮ ਅਗੋਚਰ ਅਤੇ ਪ੍ਰੇਮ ਸਰੂਪ ਹੈ, ਇਸ ਲਈ ਰੱਬੀ ਪੈ ਭਾਵਨੀ, ਬਿਸਮਾਦੀ ਸਿਫਤ ਸਲਾਹ, ਇਲਾਹੀ ਪ੍ਰੇਮ ਅਤੇ ਸ਼ਬਦ ਦੀ ਕਮਾਈ ਹੀ ਸੁਰਤ ਦਾ ਮਾਰਗ ਹੈ, ਜਿਸ ਨੂੰ ਕੇਵਲ ਸਾਡੀ ਸੁਰਤੀ ਪਹਿਚਾਣ ਸਕਦੀ ਹੈ, ਪਕੜ ਸਕਦੀ ਹੈ, ਅਨੁਭਵ ਕਰ ਸਕਦੀ ਹੈ, ਖਿੱਚ ਖਾ ਸਕਦੀ ਹੈ, ਰਸ ਮਾਣ ਸਕਦੀ ਹੈ। ਸੋ ਮਾਇਆ ਦੇ ਵਿਕਾਰਾਂ ਵਿੱਚ ਖਚਤ ਹੋਇਆ ਇਹ ਠੁੱਲਾ ਬਾਰਮੁਖੀ ਮਾਦੀ ਮਨ ਇਹਨਾਂ ਉੱਚੀਆਂ ਸੁੱਚੀਆਂ ਭਾਵਨਾਵਾਂ ਨੂੰ ਪਕੜ ਨਹੀਂ ਸਕਦਾ। ਇਹ ਤਾਂ ਸੁਰਤ ਦਾ ਹੀ ਕੰਮ ਹੈ, ਕਿਉਂਕਿ ਰਸਤਾ ਹੈ ਬਿਸਮਾਦ ਦਾ, ਰਸਤਾ ਹੈ ਸਿਫਤ ਸਲਾਹ ਦਾ, ਪ੍ਰਭੂ ਪ੍ਰੇਮ ਦਾ, ਰਸਤਾ ਹੈ ਪੈ ਭਾਵਨਾ ਦਾ। ਇਸੇ ਕਰਕੇ ਸੁਰਤ ਦਾ ਮਾਰਗ ਹੈ। ਠੁੱਲੇ ਬਾਰਮੁਖੀ ਮਨ ਨੂੰ ਕੀ ਪਤਾ ਬਿਸਮਾਦ ਕੀ ਹੈ, ਪੈ ਭਾਵਨੀ ਕੀ ਚੀਜ਼ ਹੈ, ਇਲਾਈ ਪ੍ਰੇਮ ਕੀ ਚੀਜ਼ ਹੈ। ਸੋ ਮਾਇਆ ਅਤੇ ਵਿਕਾਰਾਂ ਵਿੱਚ ਖਚਤ ਹੋਇਆ ਇਹ ਠੁੱਲਾ ਬਾਰਮੁਖੀ ਮਾਦੀ ਮਨ ਇਹਨਾਂ ਉੱਚੀਆਂ ਸੁੱਚੀਆਂ ਭਾਵਨਾਵਾਂ ਨੂੰ ਪਕੜ ਨਹੀਂ ਸਕਦਾ। ਕਦੇ ਕਦਾਈ ਗੁਰੂ ਦੀ ਕਿਰਪਾ ਸਦਕਾ ਸਾਧ ਸੰਗਤ ਵਿੱਚ ਅੰਤਰਮੁਖੀ ਸਿਮਰਨ ਕਰਦਿਆਂ ਜਾਂ ਇਕਾਗਰਤਾ ਅਤੇ ਸ਼ਰਧਾ ਨਾਲ ਕੀਰਤਨ ਸੁਣਦਿਆਂ ਸਾਨੂੰ ਨਾਮ ਰਸ ਦਾ ਹਲੋਰਾ ਆਉਂਦਾ ਹੈ ਤਾਂ ਸੁਰਤ ਜਾਗਰਤ ਅਵਸਥਾ ਵਿੱਚ ਆਉਂਦੀ ਹੈ ਅਤੇ ਅੱਗੇ ਨਾਲੋਂ ਹੋਰ ਵੀ ਸੁਚੇਤ ਅਤੇ ਸਾਵਧਾਨ ਹੋ ਜਾਂਦੀ ਹੈ। ਹਾਂਜੀ, ਇਸੇ ਕਰਕੇ ਸਾਧ ਸੰਗਤ ਦਾ ਹੁਕਮ ਹੈ। ਸੰਸਕਾਰ ਇੱਥੇ ਬਦਲਦੇ ਨੇ, ਸ਼ਬਦ ਦੀ ਅਨੁਭਵੀ ਮਹਿਮਾ ਦਾ ਰਸ ਇੱਥੇ ਪ੍ਰਾਪਤ ਹੁੰਦਾ ਹੈ, ਚਾਓ ਸ਼ਬਦ ਦੀ ਕਮਾਈ ਦਾ ਇੱਥੇ ਉਪਜਦਾ ਹੈ ਅਤੇ ਇੱਥੇ ਜਦੋਂ ਬੈਠਦਿਆਂ ਧਿਆਨ ਅਤੇ ਇਕਾਗਰ ਨਾਲ ਸੰਗਤ ਵਿੱਚ ਕੀਰਤਨ ਸੁਣਦਿਆਂ ਕਦੇ ਨਾਮ ਰਸ ਦਾ ਲੋਰਾ ਆਉਂਦਾ ਹੈ ਤਾਂ ਸੁਰਤ ਸਾਡੀ ਹੋਰ ਵੀ ਅੱਗੇ ਨਾਲੋਂ ਸੁਚੇਤ ਅਤੇ ਸਾਵਧਾਨ ਹੋ ਜਾਂਦੀ ਹੈ। ਪ੍ਰਭ ਕਹਿ ਸਿਮਰਨ ਅਨਦਿਨ ਜਾਗੇ, ਸੋਵਤ ਹਰ ਜਪ ਜਾਗਿਆ ਪੇਖਿਆ ਬਿਸਮਾਦ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ। ਸ਼ਬਦ ਸੁਰਤ ਸਾਵਧਾਨ ਹੋਏ ਵਿਣ ਗੁਰ ਸ਼ਬਦ ਨਾ ਸੁਣਈ ਬੋਲਾ, ਸ਼ਬਦ ਸੁਰਤ ਲਿਵ ਸਾਵਧਾਨ ਗੁਰਮੁਖ ਪੰਥ ਚਲੇ ਭਗਤਾਰੇ। ਸੋ ਨਿਰੰਕਾਰ ਅਤੇ ਸੰਸਾਰ ਸਾਗਰ ਵਿਚਕਾਰ ਸ਼ਬਦ ਦੀ ਸੂਖਮ ਪੁੱਲ ਹੈ ਜਿਸ ਨੂੰ ਕੇਵਲ ਸੁਰਤੀ ਅਨੁਭਵ ਦੁਆਰਾ ਪਾਰ ਕਰ ਸਕਦੀ ਹੈ। ਇੱਕ ਪਾਸੇ ਸੰਸਾਰ ਹੈ, ਇੱਕ ਪਾਸੇ ਨਿਰੰਕਾਰ ਹੈ, ਰਸਤਾ ਇੱਕੋ ਹੀ ਹੈ, ਪੁੱਲ ਇੱਕੋ ਹੀ ਹੈ, ਸ਼ਬਦ ਉਸ ਨੂੰ ਪਾਰ ਕਰ ਸਕਦੀ ਹੈ ਸੁਰਤ। ਸੁਰਤ ਦੀ ਇੱਕ ਹੋਰ ਖੂਬੀ ਇਹ ਵੀ ਹੈ ਕਿ ਇਹ ਅਨੁਵਾਦਕ ਜਾਂ ਉਲੱਥਾਕਾਰ ਹੈ। ਇਹ ਸੂਖਮ ਤਤ ਸ਼ਬਦ ਨੂੰ ਅਨੁਭਵ ਕਰਕੇ ਅਸਥੂਲ ਦ੍ਰਿਸ਼ਟਮਾਨ ਅੱਖਰਾਂ ਵਿੱਚ ਬਿਆਨ ਕਰ ਸਕਦੀ ਹੈ ਅਤੇ ਅਸਥੂਲ ਦ੍ਰਿਸ਼ਟਮਾਨ ਅੱਖਰੀ ਗੁਰਬਾਣੀ ਦਾ ਇਕਾਗਰਤਾ ਅਤੇ ਭਾਵਨਾ ਸਹਿਤ ਅੰਤਰ ਆਤਮੇ ਅਭਿਆਸ ਦੁਆਰਾ ਸੂਖਮ ਤਤ ਸ਼ਬਦ ਦੀਆਂ ਝਲਕਾਂ ਅਨੁਭਵ ਕਰ ਸਕਦੀ ਹੈ। ਇਹ ਸੁਰਤੀ ਕਰ ਸਕਦੀ ਹੈ ਕਿ ਅਸਥੂਲ ਤੋਂ ਸੂਖਮ ਵਿੱਚ ਚਲੀ ਜਾਏ, ਸੂਖਮ ਤੋਂ ਅਸਥੂਲ ਵਿੱਚ ਆ ਜਾਏ, ਦੋਨੋਂ ਰਸ ਮਾਣ ਸਕਦੀ ਹੈ। ਸੋ ਸੁਰਤ ਰਾਹੀਂ ਮਨ ਨੂੰ ਨਿਰੰਤਰ ਕੋਈ ਮਿੱਠਾ ਰਸੀਲਾ ਤਰੰਗਾਂ ਵਾਲਾ ਅਤੇ ਸਵਾਦਲਾ ਸੂਖਮ ਭੋਜਨ ਚਾਹੀਦਾ ਹੈ ਜਿਸ ਦੁਆਰਾ ਮਨ ਮਾਇਆ ਅਤੇ ਵਿਕਾਰਾਂ ਦੇ ਹੋਛੇ ਰਸਾਂ ਤੋਂ ਮੁੜ ਕੇ ਸ਼ਬਦ ਨੂੰ ਪਕੜ ਸਕੇ। ਤਾਂ ਹੀ ਅਭਿਆਸ ਕਰਦੇ ਹਾਂ ਸਾਧ ਸੰਗਤ ਵਿੱਚ ਕਿ ਇੱਥੇ ਕੁਝ ਨਾ ਕੁਝ ਅਨੁਭਵ ਜ਼ਰੂਰ ਆਉਂਦਾ ਹੈ, ਹਲਕਾ ਫੁਲਕਾ ਰਸ ਆਉਂਦਾ ਹੈ। ਸੋ ਸਾਡੀ ਸੁਰਤ ਰਾਹੀਂ ਸਾਡੇ ਮਨ ਨੂੰ ਨਿਰੰਤਰ ਲਗਾਤਾਰ ਕੋਈ ਸੂਖਮ ਸਵਾਦਲਾ ਭੋਜਨ ਚਾਹੀਦਾ ਹੈ ਤਾਂ ਕਿ ਉਹ ਮਾਇਆ ਦੇ ਹੋਛੇ ਰਸਾਂ ਕਸਾਂ ਤੋਂ ਉਲਟ ਹੋ ਸਕੇ। ਸੋ ਉਹ ਤਰੀਕਾ ਕੀ ਕਿ ਸਾਧ ਸੰਗਤ ਵਿੱਚ ਆ ਕੇ ਸੁਰਤ ਦੁਆਰਾ ਅਭਿਆਸ ਕਰਨਾ, ਕਿਉਂਕਿ ਮਹਾਂਪੁਰਖ ਜਿਹੜਾ ਇੱਥੇ ਆਉਂਦੇ ਹਨ ਉਹਨਾਂ ਦੇ ਜੀਵਨ ਰਾਹੀਂ, ਉਹਨਾਂ ਦੀਆਂ ਆਤਮਕ ਕਿਰਨਾਂ ਰਾਹੀਂ ਸੂਖਮ ਸ਼ਬਦ ਅਸਥੂਲ ਰੂਪ ਵਿੱਚ ਵੀ ਇੱਥੇ ਪ੍ਰਗਟ ਆਉਂਦਾ ਹੈ। ਸੁਰਤ ਫਿਰ ਉਸ ਅਸਥੂਲ ਰੂਪ ਨੂੰ ਲੈ ਕੇ ਮਨ ਤੱਕ ਪਹੁੰਚਾ ਦਿੰਦੀ ਹੈ। ਇਸ ਕਰਕੇ ਵਾਰ ਵਾਰ ਸੰਗਤ ਦਾ ਹੁਕਮ ਹੈ, ਫਿਰ ਦੁਹਰਾ ਦੇ, ਇਹ ਜ਼ਰੂਰੀ ਨੁਕਤਾ ਹੈ ਮਨ ਨੂੰ ਵਸ ਕਰਨ ਦਾ, ਕਿ ਸੁਰਤ ਰਾਹੀਂ ਮਨ ਨੂੰ ਨਿਰੰਤਰ ਯਾਨੀ ਲਗਾਤਾਰ ਕੋਈ ਮਿੱਠਾ ਰਸੀਲਾ ਤਰੰਗਾਂ ਵਾਲਾ ਸਵਾਦਲਾ ਸੂਖਮ ਭੋਜਨ ਚਾਹੀਦਾ ਹੈ ਜਿਸ ਦੁਆਰਾ ਮਨ ਮਾਇਆ ਅਤੇ ਵਿਕਾਰਾਂ ਦੇ ਹੋਛੇ ਰਸਾਂ ਤੋਂ ਮੁੜ ਕੇ ਸ਼ਬਦ ਨੂੰ ਪਕੜ ਸਕੇ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਭਾਵ ਸੁਰਤ ਹੀ ਸ਼ਬਦ ਦੇ ਤੱਤ ਨੂੰ ਅਨੁਭਵ ਕਰ ਸਕਦੀ ਹੈ, ਸੁਰਤ ਹੀ ਸ਼ਬਦ ਦੇ ਤੱਤ ਨੂੰ ਅਨੁਭਵ ਕਰ ਸਕਦੀ ਹੈ, ਸੁਰਤ ਹੀ ਪ੍ਰਭੂ ਦੇ ਸਾਖਿਆਤ ਦਰਸ਼ਨ ਕਰ ਸਕਦੀ ਹੈ, ਅੱਖਾਂ ਨਹੀਂ, ਸੁਰਤ ਹੀ ਪ੍ਰਭੂ ਦੇ ਸਾਖਿਆਤ ਦਰਸ਼ਨ ਕਰ ਸਕਦੀ ਹੈ ਅਤੇ ਸੁਰਤ ਹੀ ਪ੍ਰਭੂ ਦੇ ਪ੍ਰੇਮ ਪਿਆਲੇ ਦਾ ਰੰਗ ਮਾਣਦੀ ਹੈ। ਅਸਲ ਵਿੱਚ ਅਨੁਭਵੀ ਪ੍ਰੇਮ ਦੁਆਰਾ ਹੀ ਸੁਰਤ ਰੱਬ ਨਾਲ ਗੱਲਾਂ, ਸੁਨੇੜੇ, ਲਾਡ ਪਿਆਰ, ਪ੍ਰੇਮ ਅਦਾਵਾਂ, ਲੇਵਾ ਦੇਵੀ, ਵਣਜ ਵਪਾਰ ਗੁਪਤੀ ਤੌਰ 'ਤੇ ਕਰ ਸਕਦੀ ਹੈ। ਇੱਕ ਵਾਰੀ ਸੁਰਤ ਨਾਲ ਜਪਦਿਆਂ ਜਪਦਿਆਂ ਜਦੋਂ ਕੁਝ ਮਾੜਾ ਜਿਹਾ ਵੀ ਪ੍ਰੇਮ ਅਨੁਭਵ ਹੋ ਗਿਆ, ਰੱਬੀ ਪ੍ਰੇਮ ਹੁੰਦਾ ਕੀ ਹੈ, ਫਿਰ ਅਨੁਭਵੀ ਪ੍ਰੇਮ ਦੁਆਰਾ ਫਿਰ ਸੁਰਤ ਰੱਬ ਨਾਲ ਗੱਲਾਂ, ਸੁਨੇੜੇ, ਲਾਡ ਪਿਆਰ, ਪ੍ਰੇਮ ਅਦਾਵਾਂ, ਲੇਵਾ ਦੇਵੀ, ਵਣਜ ਵਿਹਾਰ ਇਹ ਗੁਪਤੋ ਗੁਪਤੀ ਚੁੱਪ ਚੁੱਪੀ 'ਤੇ ਕਰ ਸਕਦੀ ਹੈ। ਜਲ ਥਲ ਮਈਅਲ ਗੁਪਤੋ ਵਰਤੈ ਗੁਰਸ਼ਬਦੀ ਦੇਖ ਨਿਹਾਰੀ ਜੀਉ। ਇਹ ਸ਼ਬਦ ਸੁਰਤ ਦੀ ਸੂਖਮ ਅਤੇ ਗੁਪਤ ਜੁਗਤ ਇਹ ਸਾਧ ਸੰਗਤ ਵਿੱਚ ਸਿਮਰਨ ਅਭਿਆਸ ਕਮਾਈ ਦੁਆਰਾ ਸਹਿਜੀ ਸਿੱਖੀ ਜਾਂਦੀ। ਇੱਥੇ ਆ ਕੇ ਜੇ ਇੱਕੋ ਹੀ ਭਾਵਨਾ ਲੈ ਕੇ ਆਈ ਕਿ ਵੱਧ ਤੋਂ ਵੱਧ ਸਿਮਰਨ ਅਭਿਆਸ ਕਰਨਾ ਹੈ ਅਤੇ ਟੁੱਟ ਕੇ ਸਿਮਰਨ ਅਭਿਆਸ ਵਿੱਚ ਸੰਗਤ ਵਿੱਚ ਬੰਦਾ ਲੱਗ ਜਾਏ ਤਾਂ ਇਹ ਜਿਹੜੀ ਗੁਪਤ ਜੁਗਤ ਹੈ ਸ਼ਬਦ ਸੁਰਤ ਦੀ ਇਹ ਆਪਣੇ ਆਪ ਸਮਝ ਆ ਸਕਦੀ। ਫਿਰ ਦੁਹਰਾ ਦੇਈਏ ਕਿ ਇਹ ਸ਼ਬਦ ਸੁਰਤ ਦੀ ਸੂਖਮ ਅਤੇ ਗੁਪਤ ਜੁਗਤ ਸਾਧ ਸੰਗਤ ਵਿੱਚ ਸਿਮਰਨ ਅਭਿਆਸ ਕਮਾਈ ਦੁਆਰਾ ਸਹਿਜੇ ਹੀ ਸਿੱਖੀ ਜਾਂਦੀ ਹੈ। ਸੋ ਸ਼ਬਦ ਸੁਰਤ ਦੇ ਮੇਲ ਤੋਂ ਬਗੈਰ ਤਤ ਸ਼ਬਦ ਜਾਂ ਸ਼ਬਦ ਗੁਰੂ ਨੂੰ ਅਨੁਭਵ ਕਰਨ ਲਈ ਕੋਈ ਹੋਰ ਸਾਧਨ ਨਹੀਂ ਹੈ। ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਈ ਆਵਤ ਜਾਤਾ ਹੈ। ਸੁਚੇਤ ਮਨ ਮਤ ਅਤੇ ਬੁੱਧੀ ਨੂੰ ਗੁਰ ਸ਼ਬਦ ਦੀ ਅੰਤਰੀ ਵਿਚਾਰ ਦੁਆਰਾ ਘੜਿਆ ਜਾਂਦਾ ਹੈ। ਅਚੇਤ ਅੰਤਸ਼ਕਰਨ ਨੂੰ ਕੀਰਤਨ ਅੰਤਰਮੁਖੀ ਸਿਮਰਨ ਅਥਵਾ ਸ਼ਬਦ ਸੁਰਤ ਦੇ ਅਭਿਆਸ ਦੁਆਰਾ ਘੜਿਆ ਜਾਂਦਾ ਹੈ। ਹਾਂਜੀ, ਬਾਹਰਲੀ ਜਿਹੜੀ ਸੁਚੇਤ ਮਨ ਹੈ ਇਸ ਨੂੰ ਸਿਰਫ ਗੁਰ ਸ਼ਬਦ ਦੀ ਅੰਤਰੀ ਵਿਚਾਰ ਦੁਆਰਾ ਵੀ ਘੜ ਸਕਦੇ ਹਾਂ, ਪਰ ਜਿਹੜਾ ਅੰਦਰਲਾ ਅਚੇਤ ਮਨ ਅੰਤਸ਼ਕਰਨ ਹੈ ਇਸ ਨੂੰ ਕੀਰਤਨ ਦੁਆਰਾ ਅੰਤਰਮੁਖੀ ਸਿਮਰਨ ਦੁਆਰਾ ਅਤੇ ਸ਼ਬਦ ਸੁਰਤ ਦੇ ਅਭਿਆਸ ਦੁਆਰਾ ਅਸੀਂ ਘੜ ਸਕਦੇ ਹਾਂ। ਇਸ ਤੋਂ ਇਲਾਵਾ ਸੁਰਤ ਮਨ ਸੁਰਤ ਮਤ ਮਨ ਅਤੇ ਬੁੱਧੀ ਦੀ ਘਾੜਤ ਲਈ ਪ੍ਰਭੂ ਦੀ ਭੈ ਭਾਵਨੀ ਬਹੁਤ ਜ਼ਰੂਰੀ ਹੈ। ਹਾਂਜੀ, ਸੁਰਤ ਅਤੇ ਮਤ ਅਤੇ ਮਨ ਅਤੇ ਬੁੱਧੀ ਦੀ ਘਾੜਤ ਲਈ ਭੈ ਭਾਵਨੀ ਵੀ ਜ਼ਰੂਰੀ ਹੈ। ਘਾੜਨਾ ਕਿਉਂ ਹੈ? ਪਿੱਛੇ ਅਸੀਂ ਪੜ੍ਹਿਆ ਕਿ ਤਤ ਸ਼ਬਦ ਇਤਨਾ ਸੂਖਮ ਹੈ ਕਿ ਉਸਨੂੰ ਪਕੜਨ ਲਈ ਸੁਰਤ ਨੂੰ ਵੀ ਉਤਨਾ ਸੂਖਮ ਹੋਵੇਗੀ ਤਾਂ ਹੀ ਪਕੜ ਸਕੇਗੀ, ਅਤੇ ਸੁਰਤ ਨੂੰ ਸੂਖਮ ਬਣਾਉਣ ਲਈ ਉਸਦੀ ਘਾੜਤ ਜ਼ਰੂਰੀ ਹੈ ਅਤੇ ਘਾੜਤ ਲਈ ਭੈ ਭਾਵਨਾ ਬਹੁਤ ਜ਼ਰੂਰੀ ਹੈ। ਭੈ ਬਿਨ ਕੋਏ ਨਾ ਲੰਘਸ ਪਾਰ, ਭੈ ਭਾਉ ਰਾਖਿਆ ਭਾਏ ਸਵਾਰ, ਭੈ ਤਨ ਅੱਗੇ ਅਗਨ ਭਖੈ ਭੈ ਨਾਲ, ਭੈ ਭਾਉ ਕੜੀਏ ਸ਼ਬਦ ਸਵਾਰ, ਭੈ ਬਿਨ ਕਾੜਤ ਕੱਚ ਨਿਕੱਚ, ਅੰਧਾ ਸੱਚਾ ਅੰਧੀ ਸੱਟ। ਭੈ ਪਈਏ ਮਨ ਵਸ ਹੋਵਾ, ਭੈ ਪਈਏ ਮਨ ਵਸ ਹੋਵਾ, ਹੋ ਮੈਂ ਸ਼ਬਦ ਜਲਾਏ। ਸੋ ਆਮ ਤੌਰ 'ਤੇ ਜਗਿਆਸੂ ਪ੍ਰਭੂ ਦੀ ਸਰਵ ਵਿਆਪਕਤਾ ਅਤੇ ਅੰਤਰਜਾਮਤਾ ਨੂੰ ਬਹੁਤ ਘੱਟ ਓਪਰਾ ਜਾਂ ਪੂਰੀ ਤਰ੍ਹਾਂ ਅਨੁਭਵ ਨਹੀਂ ਕਰਦੇ ਅਤੇ ਪ੍ਰਭੂ ਦੀ ਭੈ ਭਾਵਨੀ ਵਿੱਚ ਨਹੀਂ ਰਹਿੰਦੇ, ਇਸੇ ਕਰਕੇ ਇਹ ਓਪਰੀ ਜੀ ਭੈ ਭਾਵਨੀ ਛੇਤੀ ਉੱਡ ਜਾਂਦੀ ਹੈ ਅਤੇ ਜਗਿਆਸੂ ਫਿਰ ਮਾਇਆ ਦੇ ਪ੍ਰਭਾਵ ਹੇਠ ਅਣਜਾਣੇ ਹੀ ਅਨੇਕਾਂ ਨੀਵੀਆਂ ਰੁਚੀਆਂ ਵਿੱਚ ਗਲਤਾਨ ਹੋ ਜਾਂਦੇ ਹਨ। ਹਾਂਜੀ, ਅਸੀਂ ਕਹਿ ਤਾਂ ਦਿੰਦੇ ਹਾਂ ਕਿ ਰੱਬ ਅੰਤਰਜਾਮੀ ਹੈ, ਪਰ ਫਿਰ ਵੀ ਉਸਦੀ ਭੈ ਭਾਵਨਾ ਵਿੱਚ ਨਹੀਂ ਰਹਿੰਦੇ ਕਿਉਂਕਿ ਅੰਤਰਜਾਮੀ ਸਾਨੂੰ ਮਹਿਸੂਸ ਨਹੀਂ ਹੁੰਦਾ, ਸਿਰਫ ਜ਼ਬਾਨ ਨਾਲ ਕਹਿੰਦੇ ਹਾਂ। ਕਿਵੇਂ? ਇੱਕ ਆਦਮੀ ਹੋਵੇ, ਕੋਈ ਸਤਸੰਗੀ ਹੋਵੇ, ਉਸਦੇ ਸਾਹਮਣੇ ਅਸੀਂ ਕੋਈ ਗਲਤ ਕੰਮ ਨਹੀਂ ਕਰ ਸਕਦੇ ਕਿਉਂਕਿ ਭੈ ਹੁੰਦਾ ਹੈ, ਬਦਨਾਮੀ ਹੋਵੇਗੀ। ਅਤੇ ਜੇ ਸਾਨੂੰ ਅਸੀਂ ਇਹ ਸਮਝੀਏ ਕਿ ਰੱਬ ਅੰਤਰਜਾਮੀ ਹੈ, ਮੇਰੇ ਨਾਲ ਹੈ, ਮੇਰੇ ਹਰ ਕਰਮਾਂ ਨੂੰ ਦੇਖਦਾ ਹੈ, ਫਿਰ ਉੱਥੇ ਭੈ ਭਾਵਨੀ ਵਿੱਚ ਕਿਉਂ ਨਹੀਂ ਰਹੇਗਾ? ਰਹੇਗਾ ਜ਼ਰੂਰ। ਪਰ ਜਿਹੜੀ ਅੰਤਰਜਾਮਤਾ ਹੈ, ਜਿਹੜੀ ਅਸੀਂ ਕਹਿੰਦੇ ਹਾਂ ਰੱਬ ਅੰਤਰਜਾਮੀ, ਓਪਰੀ ਜੀ ਆਉਂਦੀ ਹੈ। ਇਸੇ ਕਰਕੇ ਇਹ ਓਪਰੀ ਜੀ ਭੈ ਭਾਵਨੀ ਛੇਤੀ ਉੱਡ ਜਾਂਦੀ ਹੈ ਅਤੇ ਜਗਿਆਸੂ ਫਿਰ ਮਾਇਆ ਦੇ ਪ੍ਰਭਾਵ ਹੇਠ ਅਣਜਾਣੇ ਹੀ ਅਨੇਕਾਂ ਨੀਵੀਆਂ ਰੁਚੀਆਂ ਦੇ ਵਿੱਚ ਗਲਤਾਨ ਹੋ ਜਾਂਦੇ ਹਨ। ਸੋ ਪ੍ਰਭੂ ਦੀ ਸਦ ਹਜ਼ੂਰੀ ਭੈ ਭਾਵਨੀ ਦਾ ਅਨੁਭਵੀ ਅਹਿਸਾਸ ਇਹ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਲਗਾਤਾਰ ਸੰਗਤ ਵਿੱਚ ਹੀ ਹੋ ਸਕਦਾ ਹੈ। ਇਹ ਇੱਕ ਹੋਰ ਫਾਇਦਾ ਸਾਧ ਸੰਗਤ ਦਾ ਕਿ ਲਗਾਤਾਰ ਸੰਗਤ ਕਰਦਿਆਂ ਕਰਦਿਆਂ ਸਾਨੂੰ ਰੱਬ ਦੀ ਹਜ਼ੂਰੀ ਮਹਿਸੂਸ ਹੁੰਦੀ ਹੈ, ਕਿ ਇਹ ਸਿਰਫ ਦਿਮਾਗ ਨਾਲ ਹੀ ਨਹੀਂ ਸਮਝਦੇ ਕਿ ਪ੍ਰਭੂ ਅੰਤਰਜਾਮੀ, ਅਹਿਸਾਸ ਹੁੰਦਾ ਕਿ ਰੱਬ ਮੇਰੇ ਨਾਲ ਹੈ। ਜਦੋਂ ਹਜ਼ੂਰੀ ਮਹਿਸੂਸ ਹੋ ਗਈ ਫਿਰ ਕੋਈ ਗਲਤ ਕੰਮ ਨਹੀਂ ਆਉਂਦਾ ਕਿਉਂਕਿ ਉਸਦੀ ਭੈ ਭਾਵ ਨਹੀਂ ਰਹਿੰਦੀ ਹੈ। ਇਸ ਤਰ੍ਹਾਂ ਸੁਰਤ ਦੀ ਘਾੜਤ ਕੜੀ ਜਾਂਦੀ ਹੈ, ਸੁਰਤ ਸੂਖਮ ਹੋ ਜਾਂਦੀ ਹੈ। ਸੋ ਫਿਰ ਦੁਹਰਾ ਦੇਈਏ ਕਿ ਪ੍ਰਭੂ ਦੀ ਸਦ ਹਜ਼ੂਰੀ ਭੈ ਭਾਵਨੀ ਦਾ ਅਨੁਭਵੀ ਅਹਿਸਾਸ ਇਹ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਲਗਾਤਾਰ ਸੰਗਤ ਵਿੱਚ ਹੀ ਹੋ ਸਕਦਾ ਹੈ। ਇੱਕ ਦੋ ਦਿਨ ਦੀ ਗੱਲ ਨਹੀਂ, ਜਦੋਂ ਲਗਾਤਾਰ ਸੰਗਤ ਕਰਦੇ ਜਾਵਾਂਗੇ ਹੌਲੇ ਹੌਲੇ ਇਹ ਅਹਿਸਾਸ ਹੋਏਗਾ। ਇਸ ਲਈ ਸੁਰਤ ਮਤ ਮਨ ਅਤੇ ਬੁੱਧੀ ਦੀ ਘਾੜਤ ਲਈ ਭੈ ਭਾਵਨੀ ਵਾਲੀ ਸਾਧ ਸੰਗਤ ਰੂਪੀ ਇਹ ਸੱਚੀ ਟਕਸਾਲ ਲਾਜ਼ਮੀ ਹੈ, ਕਿਉਂਕਿ ਬਖਸ਼ੇ ਹੋਏ ਗੁਰਮੁਖ ਪਿਆਰੇ ਆਪ ਖੁਦ ਗੁਰੂ ਦੀ ਭੈ ਭਾਵਨੀ ਵਿੱਚ ਰਹਿੰਦੇ ਹਨ ਅਤੇ ਅਕਾਲ ਪੁਰਖ ਦੀ ਪਾਵਨ ਹਜ਼ੂਰੀ ਦੀ ਚੁੱਪ ਪ੍ਰੀਤ ਦਾ ਰਸ ਮਾਣਦੇ ਹਨ। ਭਾਉ ਖਲਾ ਅਗਨ ਤਪਤਾਓ, ਪਾਂਡਾ ਭਾਉ ਅੰਮ੍ਰਿਤ ਤੇ ਢਾਲ, ਕੜੀਏ ਸ਼ਬਦ ਸੱਚੀ ਟਕਸਾਲ। ਸਾਧ ਸੰਗਤ ਭਾਉ ਭਾਉ ਸਹਿਜ ਬੈਰਾਗ ਹੈ, ਗੁਰਮੁਖ ਸਹਿਜ ਸੁਭਾਵ ਸੁਰਤ ਸੋ ਜਾਗ ਹੈ। ਸ਼ਬਦ ਸੁਰਤ ਰਿਵਲਾਏ ਹੁਕਮ ਕਮਾਇਆ, ਸਾਧ ਸੰਗਤ ਪੈ ਪਾਏ ਨਿਜ ਕਰ ਪਾਇਆ। ਸਾਧ ਸੰਗਤ ਪਾਉ ਪਾਉ ਕਰ, ਸੇਵਕ ਸੇਵਾ ਕਾਰ ਕਮਾਏ, ਸ਼ਬਦ ਸੁਰਤ ਲਿਵਲੀਨ ਹੋਏ, ਦਰਗਹਿ ਮਾਣ ਨਿਮਾਣਾ ਪਾਏ, ਸਾਧ ਸੰਗਤ ਪੈ ਪਾਏ, ਅਪਿਓ ਪੀ ਚਾਖਿਆ, ਸਾਧ ਸੰਗਤ ਪੈ ਪਾਏ, ਵਿੱਚ ਭਗਤ ਵਛਲ ਕਰ ਅਛਲ ਛਲਣਾ, ਪਾਰ ਬ੍ਰਹਮ ਪੂਰਨ ਬ੍ਰਹਮ, ਸਤਿਗੁਰ ਸਾਧ ਸੰਗਤ ਵਿੱਚ ਵਸੈ, ਸ਼ਬਦ ਸੁਰਤ ਆਰਾਧੀ ਹੈ, ਪਾਏ ਭਗਤ ਪੈ ਸਹਿਜ ਵਿਗਸ ਹੈ। ਹਾਂਜੀ, ਸੁਰਤ ਹੀ ਗੁਰੂ ਰੂਪ ਤਤ ਸ਼ਬਦ ਦਾ ਚੇਲਾ ਹੈ, ਸੁਰਤ ਹੀ ਗੁਰੂ ਰੂਪ ਤਤ ਸ਼ਬਦ ਦਾ ਚੇਲਾ ਹੈ, ਸੁਰਤ ਹੀ ਖੋਜੀ ਹੈ ਤਤ ਸ਼ਬਦ ਦਾ, ਵਾਹਨ ਹੈ ਰਸੀਆ ਹੈ, ਅਤੇ ਸੁਰਤ ਹੀ ਬਿਸਮਾਦੀ ਉਡਾਰੀਆਂ ਲਾਉਂਦੀ ਹੈ, ਸੁਰਤ ਹੀ ਪ੍ਰੇਮ ਸਾਗਰ ਵਿੱਚ ਤਾਰੀਆਂ ਲਾਉਂਦੀ ਹੈ, ਸੁਰਤ ਹੀ ਚੁੱਪ ਚੁੱਪੀ 'ਤੇ ਸੁਣਦੀ ਹੈ, ਚੁੱਪ ਚੁੱਪੀ 'ਤੇ ਬੋਲਦੀ ਹੈ, ਚੁੱਪ ਚੁੱਪੀ 'ਤੇ ਦੇਖਦੀ ਹੈ, ਚੁੱਪ ਚੁੱਪੀ 'ਤੇ ਆਨੰਦ ਮਾਣਦੀ ਹੈ, ਚੁੱਪ ਚੁੱਪੀ 'ਤੇ ਸਮਝਦੀ ਹੈ, ਚੁੱਪ ਚੁੱਪੀ 'ਤੇ ਸਮਝਾਉਂਦੀ ਹੈ, ਇਹ ਅਦ੍ਰਿਸ਼ਟ ਹੈ, ਇਹ ਗੁਪਤ ਹੈ। ਸ਼ਬਦ ਸੁਰਤ ਦਾ ਮਾਰਗ ਇਹ ਅੰਤਰਮੁਖੀ ਹੈ, ਇਹ ਗੁਪਤ ਹੈ, ਇਹ ਸੂਖਮ ਹੈ, ਇਹ ਬਿਸਮਾਦੀ ਹੈ, ਇਹ ਪ੍ਰੇਮ ਸਰੂਪ ਹੈ, ਇਹ ਪ੍ਰੇਮ ਸਵੈਪਨਾ ਵਾਲਾ ਹੈ, ਇਹ ਆਨੰਦਮਈ ਹੈ। ਹਾਂਜੀ, ਇਹ ਕੋਈ ਫੋਕੀ ਗੱਲ ਨਹੀਂ, ਸ਼ਬਦ ਸੁਰਤ ਦਾ ਮਾਰਗ ਇਹ ਤਾਂ ਆਨੰਦਮਈ ਹੈ, ਇਹ ਤਾਂ ਚਾਉ ਵਾਲਾ ਹੈ। ਹਾਂਜੀ, ਸ਼ਬਦ ਸੁਰਤ ਦੇ ਮੇਲ ਨਾਲ ਰਾਮ ਬੇਨ ਬੱਜਦੀ ਹੈ, ਸ਼ਬਦ ਸੁਰਤ ਦੇ ਮੇਲ ਨਾਲ ਰਾਮ ਬੇਨ ਬੱਜਦੀ ਹੈ, ਮਧੁਰ ਮਧੁਰ ਅਨਹਦ ਧੁਨ ਸੁਣਾਈ ਦਿੰਦੀ ਹੈ, ਅਜੱਪਾ ਜਾਪ ਦੀ ਮੱਧਮ ਮਿੱਠੀ ਅਤੇ ਖਾਮੋਸ਼ ਅਬੋਲ ਬੋਲੀ ਸੁਣਾਈ ਦਿੰਦੀ ਹੈ। ਸ਼ਬਦ ਸੁਰਤ ਦੇ ਮੇਲ ਨਾਲ ਅਜੱਪਾ ਜਾਪ ਦੀ ਮੱਧਮ ਮਿੱਠੀ ਅਤੇ ਖਾਮੋਸ਼ ਅਬੋਲ ਬੋਲੀ ਸੁਣਾਈ ਦਿੰਦੀ ਹੈ, ਚੁੱਪ ਪ੍ਰੀਤ ਦੀ ਬਖਸ਼ਿਸ਼ ਹੁੰਦੀ ਹੈ, ਗੁਰਸ਼ਬਦੀ ਗੋਬਿੰਦ ਗੱਜਦਾ ਹੈ, ਅਣਮੜਿਆ ਮੰਦਲ ਵੱਜਦਾ ਹੈ, ਬਿਨਸਾਵਨ ਕਨਹਰ ਗੱਜਦਾ ਹੈ, ਅੰਮ੍ਰਿਤ ਧਾਰ ਚਿਮ ਚਿਮ ਵਰਸਦੀ ਹੈ, ਪਿਰਮ ਰਸ ਦਾ ਸਵਾਦ ਅਨੁਭਵ ਆਉਂਦਾ ਹੈ, ਗੁਰਮੁਖ ਰੋਮ ਰੋਮ ਹਰ ਧਿਆਵੇ ਹੋ ਜਾਂਦਾ ਹੈ, ਨਾਮ ਦੀ ਪ੍ਰਾਪਤੀ ਆਉਂਦੀ ਹੈ, ਸੁਣ ਸਮਾਧ ਵਿੱਚ ਲੀਨਤਾ ਆਉਂਦੀ ਪ੍ਰਾਪਤ ਆਉਂਦੀ ਹੈ, ਚੁੱਪ ਚੁਬੇਲ ਚੁੱਪ ਚੁਬੋਲੇ ਪਿਰਮ ਪਿਆਲਾ ਮਿਲਦਾ ਹੈ। ਤਨ ਤਨ ਉਹ ਰਾਮ ਬੇਨ ਬਾਜੇ, ਮਧੁਰ ਮਧੁਰ ਧੁਨਹਨ ਹਦ ਗਾਜੇ, ਆਨੰਦ ਮੂਲ ਰਾਮ ਸਭ ਦੇਖਿਆ, ਗੁਰਸ਼ਬਦੀ ਗੋਬਿੰਦ ਗਜਿਆ, ਅਣਮੜਿਆ ਮੰਦਲ ਬਾਜੈ, ਬਿਨ ਸਾਵਣ ਕਨ ਹਰ ਗਾਜੈ, ਚਿਮ ਚਿਮ ਵਰਸੈ ਅੰਮ੍ਰਿਤ ਤਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਸੁਰ ਸ਼ਬਦ ਪਾਉ ਸਾਗਰ ਤਰੀਐ, ਨਾਨਕ ਨਾਮ ਵਖਾਣੇ, ਨਾਨਕ ਨਿਰਮਲ ਨਾਦ ਸ਼ਬਦ ਤੁਨ ਸੱਚ, ਰਾਮੈ ਨਾਮ ਸਮਾਏਂਦਾ, ਵਾਹਿਗੁਰੂ ਗੁਰ ਸ਼ਬਦ ਲੈ, ਪਿਰਮ ਪਿਆਲਾ ਚੁੱਪ ਚੁਬੋਲਾ। ਗੁਰਬਾਣੀ ਵਿਚਾਰ, ਲੇਖ ਨੰਬਰ 59, ਸ਼ਬਦ ਭਾਗ ਦੂਜਾ।